ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਆਪਣੇ ਮਨ ਨੂੰ ਇਕਾਗਰ ਕਰਕੇ ਹਾਜ਼ਰੀ ਦਿਵਾਈ ਹੈ ਗੁਰੂ ਕੇ ਚਰਨਾਂ ਵਿੱਚ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੀ ਸੰਗਤ ਵਡਭਾਗੇ ਹੋ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਔਰ ਗੁਰੂ ਸਾਹਿਬ ਦਾ ਜਸ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਆਪ ਜੀ ਨੇ ਮੈਥੋਂ ਪਹਿਲਾਂ ਮਹਾਂਪੁਰਸ਼ਾਂ ਦੇ ਕੋਲੋਂ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਜਿਨ੍ਹਾਂ ਨੇ ਬਹੁਤ ਵਿਸਤਾਰ ਦੇ ਨਾਲ ਅੱਜ ਦੇ ਸੰਮੇਲਨ ਵਾਸਤੇ ਸੰਤ ਸਮਾਜ ਬਾਰੇ ਔਰ ਸੰਤ ਦੀ ਪਰਿਭਾਸ਼ਾ ਬਾਰੇ ਸਾਨੂੰ ਬਹੁਤ ਹੀ ਸਾਰਿਆਂ ਨੂੰ ਚਾਨਣਾ ਪਾਇਆ ਹੈ। ਆਪ ਜੀ ਨੇ ਉਹਨਾਂ ਦੇ ਕੋਲੋਂ ਕਿਉਂਕਿ ਸੰਤ ਸਮਾਜ ਦੇ ਵਿੱਚ ਇਹ ਮਹਾਂਪੁਰਖ ਸਾਡੇ ਬਹੁਤ ਵਿਦਵਾਨ ਬਹੁਤ ਸਿਆਣੇ ਹਰ ਇੱਕ ਗੱਲ ਦਾ ਹਾਜ਼ਰ ਜਵਾਬ ਦੇਣ ਵਾਲੇ ਅਸੀਂ ਮੰਨੇ ਪਰਮਾਨੇ ਸਰ ਵਿੱਚ ਮਹਾਂਪੁਰਸ਼ ਹਨ। ਉਹਨਾਂ ਦੇ ਕੋਲ ਆਪ ਜੀ ਨੇ ਬਹੁਤ ਹੀ ਵਿਸਤਾਰ ਦੇ ਨਾਲ ਸੋ ਆਪ ਜੀ ਨੇ ਸਾਰੇ ਵਿਚਾਰ ਸੁਣ ਲਏ ਨੇ ਤੇ ਮੈਂ ਤੇ ਬਾਬਾ ਜੀ ਬੇਨਤੀ ਕਰਦਾ ਸੀ ਕਿ ਬਾਕੀ ਤਾਂ ਕੁਛ ਰਹਿ ਹੀ ਨਹੀਂ ਗਿਆ ਤੁਸੀਂ ਸੁਣਾਤਾ ਬਹੁਤ ਕੁਛ। ਸੋ ਸਾਧ ਸੰਗਤ ਜੀ ਅੱਜ ਦਾ ਇਹ ਸੰਤ ਸੰਮੇਲਨ ਆਪ ਜੀ ਨੇ ਜੋ ਇੱਥੋਂ ਦੇ ਪ੍ਰਬੰਧਕਾਂ ਨੇ ਗੁਰੂ ਪਿਆਰਿਆਂ ਨੇ ਰੱਖਿਆ ਹੈ ਸੋ ਇਹ ਪਿਛਲੇ ਸਮੇਂ ਤੋਂ 10 ਸਾਲ ਤੋਂ ਲੈ ਕਰਕੇ 10ਵੀਂ ਵਾਰ ਇਹ 10ਵਾਂ ਸੰਤ ਸੰਮੇਲਨ ਹੈ। ਸੋ ਬਹੁਤ ਹੀ ਚੰਗੀ ਬਾਤ ਹੈ ਕਿ ਇਸ ਸਮੇਂ ਦੇ ਵਿੱਚ ਕਿਉਂਕਿ ਆਪ ਜੀ ਨੇ ਬਾਬਾ ਜੀ ਨੇ ਸੁਣਾਈ ਹੈ ਕਿ ਇਸ ਸਮੇਂ ਵਿੱਚ ਜਿੱਥੇ ਬੜਾ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਸੰਤ ਕੋਈ ਹੁੰਦੇ ਹੀ ਨਹੀਂ ਔਰ ਸੰਤ ਜੇ ਹੈ ਕੋਈ ਉਸ ਨੂੰ ਅਸੀਂ ਟਾਈਮ ਨਹੀਂ ਦੇਣਾ। ਮੈਂ ਟੋਰਾਂਟੋ ਗਿਆ ਹੋਇਆ ਸੀ ਪਿਛਲੇ 2-3 ਸਾਲ ਹੋ ਗਏ ਉੱਥੋਂ ਦਾ ਗੁਰਦੁਆਰਾ ਡਿਕਸੀ ਗੁਰਦੁਆਰਾ ਨੂੰ ਕਹਿੰਦੇ ਨੇ ਮੈਂ ਉੱਥੇ ਕਥਾ ਕਰਦਾ ਸੀ ਮਾਲਤਨ ਗੁਰਦੁਆਰੇ ਵਿੱਚ ਔਰ ਇਹ ਗੁਰਮੁਖ ਪਿਆਰਾ ਉਸਦਾ ਪ੍ਰਬੰਧਕ ਸੀ ਡਿਕਸੀ ਦਾ ਉਹ ਮੇਰੇ ਕੋਲ ਆਇਆ ਕਹਿਣ ਲੱਗੇ ਭਾਈ ਸਾਹਿਬ ਜੀ ਬਾਬਾ ਜੀ ਤਾਂ ਕਹਿੰਦਾ ਨਹੀਂ ਸੀ ਕਹਿੰਦੇ ਭਾਈ ਸਾਹਿਬ ਜੀ ਤੁਹਾਡਾ ਮੈਂ ਕਥਾ ਸੁਣੀ ਹੈ ਜੀ ਕਰਦਾ ਸੀ ਅਸੀਂ ਵੀ ਕਰਵਾ ਲੈਂਦੇ ਪ੍ਰਮਾਣ ਕਰਵਾ ਲੈਂਦੇ ਕਹਿਣ ਲੱਗੇ ਪਰ ਅਸੀਂ ਕਰਵਾ ਨਹੀਂ ਸਕਦੇ ਕਿਉਂਕਿ ਅਸੀਂ ਮਤਾ ਪਾਇਆ ਉੱਥੇ ਕਿ ਜਿਹੜੇ ਨਾਲ ਸੰਤ ਪਦਵੀ ਲੱਗਦੀ ਹੈ ਸੰਤ ਤੋਂ ਅਸੀਂ ਕਥਾ ਨਹੀਂ ਕਰਵਾਉਣੀ। ਮੈਂ ਕਿਹਾ ਨਾਲ ਥੋੜਾ ਜਿਹਾ ਮਤਾ ਹੋਰ ਵੀ ਪਾਉਣਾ ਸੀ ਕਹਿੰਦਾ ਉਹ ਕੀ ਮੈਂ ਕਿਹਾ ਥੱਲੇ ਇੱਕ ਪੰਕਤੀ ਨੋਟ ਕਰ ਦੇਣੀ ਨੋਟ ਫਿਰ ਕਹਿੰਦੇ ਕੀ ਲਿਖਦੇ ਉਸ ਦੇ ਮੈਂ ਇਹ ਲਿਖਣਾ ਸੀ ਵੀ ਜਿਹੜੇ ਚੋਰ ਹੋਣਗੇ ਉਹਨਾਂ ਤੋਂ ਕਥਾ ਕਰਵਾਵਾਂਗੇ ਸੰਤਾਂ ਕੋਲ ਤਾਂ ਕਰਵਾਉਣੀ ਨਹੀਂ ਹੈ ਤੇ ਫਿਰ ਚੋਰਾਂ ਕੋਲ ਕਰਾ ਲਿਆ ਕਰੋ। ਸੋ ਗੁਰਮੁਖ ਪਿਆਰੋ ਇਹ ਪਾਪ ਕਹਿਣ ਤੋਂ ਕਿ ਅੱਜ ਬੜਾ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਮੀਡੀਆ ਰਾਹੀਂ ਲਿਖਤਾਂ ਰਾਹੀਂ ਕਿਉਂਕਿ ਉਹ ਲੋਕਾਂ ਦਾ ਕੰਮ ਹੈ ਉਹ ਮੀਡੀਆ ਦੀ ਵਰਤੋਂ ਵੀ ਕਰ ਲੈਂਦੇ ਨੇ ਉਹ ਲਿਖਤਾਂ ਦੀ ਵਰਤੋਂ ਵੀ ਬਹੁਤ ਕਰ ਲੈਂਦੇ ਹਨ ਬੜਾ ਜ਼ੋਰਾਂ ਸ਼ੋਰਾਂ ਤੇ ਪ੍ਰਚਾਰ ਹੈ ਪਰ ਫਿਰ ਵੀ ਇੱਥੋਂ ਦੇ ਪ੍ਰਬੰਧਕਾਂ ਦਾ ਇੱਥੋਂ ਦੇ ਗੁਰਮੁਖ ਪਿਆਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਕਿ ਜਿਨ੍ਹਾਂ ਨੇ ਦਲੇਰੀ ਦੇ ਨਾਲ ਇਹ ਸੰਤ ਸਮਾਗਮ ਰੱਖੇ ਹੈ ਔਰ ਆਏ ਸਾਲ ਰੱਖ ਰਹੇ ਨੇ ਔਰ ਉਹਨਾਂ ਦੇ ਤੁਸੀਂ ਸੋ ਆਏ ਸਾਲ ਮਹਾਂਪੁਰਸ਼ਾਂ ਦੇ ਬਚਨ ਸੁਣਦੇ ਹੋ। ਸੋ ਗੁਰਮੁਖ ਪਿਆਰਿਓ ਇਵੇਂ ਵੀ ਬੇਨਤੀ ਕਰਾਂ ਕਿ ਉਹ ਕੋਈ ਪਹਿਲੀ ਵਾਰ ਨਹੀਂ ਇਹ ਸਦਾ ਹੀ ਜਿੱਦਾਂ ਦਾ ਇਹ ਸੰਸਾਰ ਬਣੇ ਮਹਾਂਪੁਰਖ ਪੈਦਾ ਹੁੰਦੇ ਰਹੇ ਨਾਲ ਨਿੰਦਕ ਪੈਦਾ ਹੁੰਦੇ ਰਹੇ ਇਹ ਕੁਦਰਤੀ ਗੱਲ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਵੀ ਫਰਮਾਨ ਕਰਦੇ ਨੇ, ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਸਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਯੁੱਗਾਂ ਯੁੱਗਾਂ ਚ ਭਗਤ ਵੀ ਪੈਦਾ ਹੁੰਦੇ ਰਹੇ, ਯੁੱਗਾਂ ਯੁੱਗਾਂ ਸੰਤ ਵੀ ਪੈਦਾ ਹੁੰਦੇ ਰਹੇ ਅਤੇ ਯੁੱਗਾਂ ਯੁੱਗਾਂ ਚ ਨਿੰਦ ਵੀ ਪੈਦਾ ਹੁੰਦੇ ਰਹੇ। ਇਹ ਕੋਈ ਨਵੀਂ ਅਨੋਖੀ ਗੱਲ ਨਹੀਂ ਹੈ, ਉਹ ਹੀ ਕਰਦੀ ਹੈ। ਔਰ ਮੈਂ ਇਹ ਬੇਨਤੀ ਕਰਾਂ ਕਿ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਸੰਗਤਾਂ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਹੈ। ਉਹਨਾਂ ਦਾ ਅਖਬਾਰਾਂ ਤੇ ਟੀਵੀਆਂ ਚ ਰੌਲਾ ਹੈ ਕਿਉਂਕਿ ਮਾੜੀ ਗੱਲ ਦੀ ਜ਼ਿਆਦੇ ਫੈਲਾਓ ਹੋ ਜਾਂਦਾ ਹੈ ਔਰ ਜ਼ਿਆਦੇ ਸੁਣੀ ਜਾਂਦੀ ਹੈ, ਪਰ ਫਿਰ ਵੀ ਲੋਕ ਜਿਹੜੀਆਂ ਸੰਗਤਾਂ ਜਿਹੜੀਆਂ ਹਨ ਉਹਨਾਂ ਦੀ ਭਾਵਨਾ ਜਿਉਂਦੀ ਤਿਉਂ ਕਾਇਮ ਹੈ। ਸੋ ਖੈਰ ਅੱਜ ਆਪ ਜੀ ਨੇ ਬਾਬਾ ਜੀ ਕੋਲੋਂ ਬਹੁਤ ਵਿਸਤਾਰ ਨਾਲ ਸੰਤਾਂ ਬਾਰੇ ਸੁਣ ਲਿਆ ਹੈ। ਹੁਣ ਆਪਾਂ ਨੇ ਥੋੜੀ ਵਿਚਾਰ ਜਿੰਨਾ ਕੁ ਸਮਾਂ ਆਪਣੇ ਕੋਲੇ ਵਿਚਾਰ ਆਪਾਂ ਨੇ ਕਰਨੀ ਹੈ ਕਿ ਭਾਈ ਸੰਤ ਪੈਦਾ ਕਿਵੇਂ ਹੁੰਦਾ ਔਰ ਸੰਤ ਬਣਿਆ ਕਿਵੇਂ ਜਾਂਦਾ, ਸੰਤ ਨੂੰ ਬਣਾਉਣ ਵਾਲੀ ਕਿਹੜੀ ਵਸਤੂ ਹੈ ਔਰ ਸੰਤ ਦਾ ਜਨਮ ਕਿੱਥੋਂ ਹੁੰਦਾ। ਬਸ ਇਸ ਗੱਲ ਦਾ ਆਪਾਂ ਖਿਆਲ ਕਰਨਾ ਹੈ। ਔਰ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਮੈਨੂੰ ਇੱਕ ਵਾਰੀ ਇੱਥੋਂ ਜਾਣ ਦਾ ਮੌਕਾ ਮਿਲਿਆ, ਇੰਡੀਆ ਨੂੰ ਜਾਣਾ ਸੀ, ਲੰਡਨ ਤੋਂ ਫਲੈਟ ਸੀ ਮੇਰੀ। ਔਰ ਜਦੋਂ ਮੈਂ ਉਹ ਜਹਾਜ਼ ਦੇ ਵਿੱਚ ਚੜ੍ਹਨ ਵਾਸਤੇ ਅੱਗੇ ਬੈਠਾ ਸੀ ਤੇ ਥੋੜੇ ਚਿਰ ਮਗਰੋਂ ਮਸਕੀਨ ਜੀ ਵੀ ਆ ਗਏ, ਸੰਤ ਸਿੰਘ ਮਸਕੀਨ, ਉਹਨਾਂ ਦੇ ਨਾਲ ਬੈਠੇ, ਉਹ ਮੇਰੇ ਕੋਲ ਆ ਬੈਠੇ, ਗੱਲਬਾਤ ਸ਼ੁਰੂ ਹੋ ਗਈ। ਜਹਾਜ਼ ਚ ਵੀ ਜਾਂਦੇ ਜਾਂਦੇ ਹੋਈ ਕਈ ਗੱਲਾਂ ਮੈਂ ਉਹਨਾਂ ਨੂੰ ਪੁੱਛੀਆਂ ਕਿਉਂਕਿ ਵਿਦਵਾਨ ਸੀ ਔਰ ਸਿਆਣੇ ਸੀ ਔਰ ਮਗਰਲੇ ਸਮੇਂ ਦਾ ਉਹਨਾਂ ਦਾ ਜੀਵਨ ਹੀ ਬਦਲਿਆ ਹੋਇਆ ਸੀ। ਪੰਜ ਸੱਤ ਸਾਲ ਤੋਂ, ਦਸ ਸਾਲ ਤੋਂ ਲੈ ਕੇ ਪਹਿਲਾਂ ਭਾਵੇਂ ਉਹ ਤਰਕਵਾਦੀ ਸੀ, ਉਹਨਾਂ ਦੀ ਜਿਹੜੀ ਉਹਨਾਂ ਦੇ ਪ੍ਰਚਾਰ ਸੀ, ਪਰ ਉਹਨਾਂ ਦਾ ਅਧਿਆਤਮਿਕਵਾਦੀ ਸੀ। ਹੁਣ ਇਸ ਟਾਈਮ ਦੇ ਵਿੱਚ ਮੈਂ ਉਹਨਾਂ ਨੂੰ ਕਈ ਗੱਲਾਂ ਪੁੱਛਦੇ ਰਿਹਾ ਜੀ, ਉਹਦੇ ਵਿੱਚ ਇਹ ਵੀ ਪੁੱਛੀ ਮੈਂ ਗੱਲ ਕਿ ਮਸਕੀਨ ਜੀ ਤੁਸੀਂ ਸੰਤਾਂ ਦੇ ਬੜੇ ਖਿਲਾਫ਼ ਬੋਲਦੇ ਹੋ, ਕੀ ਸੰਤ ਹੁੰਦੇ ਨੀ ਹਨ? ਉਹ ਹੱਸ ਕੇ ਕਹਿਣ ਲੱਗਿਆ, ਬਾਬਾ ਜੀ ਮੈਂ ਤੇ ਸੰਤਾਂ ਦੇ ਖਿਲਾਫ਼ ਕਦੇ ਬੋਲੇ ਹੀ ਨਹੀਂ, ਬਲਕਿ ਕਹਿੰਦਾ ਮੈਂ ਵੀ ਇੱਕ ਸੰਤ ਕੋਲੋਂ ਪੜ੍ਹਿਆ, ਸੰਤ ਬਲਵੰਤ ਸਿੰਘ ਜੀ ਦਾ ਨਾਮ ਹੀ ਦੱਸਿਆ, ਨਿਰਮਲਾ ਕਹਿੰਦੇ ਮੈਂ ਉਹਨਾਂ ਕੋਲੋਂ ਵਿਦਿਆ ਸਿੱਖੀ, ਵਿਦਿਆ ਪ੍ਰਾਪਤ ਕੀਤੀ ਹੈ। ਔਰ ਮੈਂ ਤੇ ਗੱਜ ਵੱਜ ਕੇ ਗੱਲ ਕਹਿੰਦਾ ਮੈਂ ਉਹ ਸੰਤ ਜਿਹੜੇ ਸੰਤਾਂ ਦੇ ਭੇਵ ਵਿੱਚ ਪਖੰਡ ਕਰਦੇ ਨੇ ਉਹਨਾਂ ਦੀ ਗੱਲ ਕਰਦਾ, ਜਿਹੜੇ ਜੀਵਨ ਵਾਲੇ ਸੰਤ ਨੇ ਉਹਨਾਂ ਦਾ ਸਾਡੇ ਸਤਿਕਾਰ ਕਰਦਾ। ਔਰ ਬਲਕਿ ਫਿਰ ਉਹਨੇ ਬਚਨ ਕਿਹਾ ਕਿ ਸੰਤ ਜਿਹੜਾ ਹੈ, ਕਹਿਣ ਲੱਗਿਆ ਬਾਬਾ ਜੀ ਸੰਤ ਪਦਵੀ ਜਿਹੜੀ ਹੈ ਇਹ ਇੱਕ ਦੋ ਸੰਤ ਨਹੀਂ, ਚਾਰ ਪੰਜ ਦਸ ਵੀ ਸੰਤ ਨਹੀਂ, ਕਹਿਣ ਲੱਗੇ ਹਰ ਇੱਕ ਮਨੁੱਖ ਨੂੰ ਸੰਤ ਬਣਨਾ ਪਏਗਾ, ਜਿੰਨਾ ਚਿਰ ਉਹ ਸੰਤ ਨਹੀਂ ਬਣਦਾ ਹੈ ਉਹਨਾਂ ਚਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਨਹੀਂ ਹੋ ਸਕਦਾ। ਇੱਕ ਦੀ ਗੱਲ ਨਹੀਂ, ਦੋ ਦੀ ਗੱਲ ਨਹੀਂ। ਉਹਨਾਂ ਨੇ ਬਚਨ ਵੀ ਕਿਹਾ ਸਮਾਜਿਕ ਤੌਰ ਤੇ ਜਿਵੇਂ ਸਭ ਤੋਂ ਉੱਪਰ ਪ੍ਰਧਾਨ ਮੰਤਰੀ ਦਾ ਅਹੁਦਾ ਹੈ ਉਦੋਂ ਤੇ ਕੋਈ ਅਹੁਦਾ ਨਹੀਂ ਹੈ, ਔਰ ਕਹਿੰਦੇ ਧਰਮ ਦੀ ਦੁਨੀਆਂ ਵਿੱਚ ਸੰਤ ਦਾ ਅਹੁਦਾ ਸਭ ਤੋਂ ਉੱਪਰ ਹੈ ਉਦੋਂ ਤੇ ਕੋਈ ਅਹੁਦਾ ਨਹੀਂ ਹੈ, ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ ਪਹਿਲਾਂ ਸੰਤ ਬਣਨਾ ਪਏਗਾ। ਇਹ ਨਹੀਂ ਕਿ ਸੰਤ ਡੇਰੇ ਚੋਲੇ ਪਾਈ ਬੈਠੇ ਸੰਤ ਨੇ, ਜਿਵੇਂ ਬਾਬਾ ਜੀ ਨੇ ਦੱਸਿਆ ਕਿ ਹਰ ਇੱਕ ਸਿੱਖ ਸੰਤ ਹੈ ਔਰ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਪੁਰਾਣੇ ਜ਼ਮਾਨਿਆਂ ਵਿੱਚ ਸਿਪਾਹੀ ਦੀ ਲੋੜ ਪੈਂਦੀ ਸੀ, ਸੰਤ ਦੀ ਲੋੜ ਪੈਂਦੀ ਸੀ। ਰਾਜ ਕਦੇ ਵੀ ਨਾ ਧਰਮ ਬਿਨਾਂ ਚੱਲਿਆ, ਅਜੇ ਤੱਕ ਸੰਤ ਬਿਨਾਂ ਚੱਲਿਆ ਨਹੀਂ ਰਾਜ ਕਦੇ ਵੀ, ਪੁਰਾਣਾ ਇਤਿਹਾਸ ਪੜ੍ਹ ਲਓ। ਔਰ ਰਾਜ ਨਾ ਸਿਪਾਹੀ ਬਿਨਾਂ ਚੱਲੇ, ਉਹਨੂੰ ਫੌਜ ਵੀ ਚਾਹੀਦੀ ਸੀ, ਉਹਨੂੰ ਸੰਤ ਵੀ ਚਾਹੀਦੇ ਸੀ, ਉਹਨੂੰ ਧਰਮ ਵੀ ਚਾਹੀਦਾ ਸੀ, ਉਹਨੂੰ ਸ਼ਕਤੀ ਵੀ ਚਾਹੀਦੀ ਸੀ। ਔਰ ਫਿਰ ਇਸ ਤਰ੍ਹਾਂ ਦੋ ਚੀਜ਼ਾਂ ਨੂੰ ਇਕੱਠੀਆਂ ਕਰਨਾ ਪੈਂਦਾ ਸੀ, ਸੰਤ ਦੀ ਲੋੜ ਸੀ ਸੰਤ ਲਿਆਉਣੇ, ਸਿਪਾਹੀ ਦੀ ਲੋੜ ਹੈ ਸਿਪਾਹੀ ਰੱਖਣੇ। ਧੰਨ ਗੁਰੂ ਨਾਨਕ ਦਾ ਘਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦੋਵੇਂ ਗੁਣ ਖਾਲਸੇ ਨੂੰ ਦਿੱਤੇ, ਸੰਤ ਵੀ ਬਣਾਇਆ ਸਿਪਾਹੀ ਵੀ ਬਣਾਇਆ, ਕਿਉਂਕਿ ਖਾਲਸੇ ਨੂੰ ਕਿਸੇ ਦੇ ਪਰਾਧੀਨ ਨਹੀਂ ਕੀਤਾ। ਤੂੰ ਕੱਲਾ ਸੰਤ ਹੋਵੇ ਸਿਪਾਹੀ ਨਿਭਾਲਦਾ ਫਿਰੇ, ਤੂੰ ਕੱਲਾ ਸਿਪਾਹੀ ਹੋਵੇ ਸੰਤ ਨੂੰ ਭਾਲਦਾ ਫਿਰੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸੰਤ ਤੇ ਸਿਪਾਹੀ ਬਣਾਇਆ। ਪਰ ਬਣਾਇਆ ਕਿਵੇਂ? ਹੁਣ ਵਿਚਾਰ ਆਪਾਂ ਨੇ ਕਰਨੀ, ਔਰ ਸੰਤ ਦੀ ਪੈਦਾਇਸ਼ ਕਿੱਥੋਂ ਹੁੰਦੀ ਹੈ, ਸੰਤ ਬਣਦਾ ਕਿੱਥੋਂ ਹੈ, ਸੰਤ ਦਾ ਜਨਮਦਾਤਾ ਕੌਣ ਹੈ, ਕਿੱਥੋਂ ਸੰਤ ਨੇ ਪੈਦਾ ਹੋਣਾ। ਸੋ ਗੁਰਮੁਖ ਪਿਆਰਿਓ, ਦੁਨਿਆਵੀ ਤੌਰ ਤੇ ਆਪਾਂ ਵੇਖਦੇ ਹਾਂ ਕਿ ਲੀਡਰ ਕਿੱਥੋਂ ਪੈਦਾ ਹੁੰਦਾ ਹੈ। ਦੁਨੀਆਂ ਦੇ ਪ੍ਰਧਾਨ ਮੰਤਰੀ ਬਣਦੇ ਨੇ, ਰਾਸ਼ਟਰਪਤੀ ਬਣਦੇ ਨੇ, ਉਹਨਾਂ ਨੂੰ ਜਨਮ ਦੇਣ ਵਾਲਾ ਕੌਣ ਹੈ? ਕੀ ਉਹਦੀ ਮਾਤਾ ਪਿਤਾ ਨੇ ਜੰਮਿਆ? ਨਹੀਂ, ਮਾਤਾ ਨੇ ਉਹਨੇ ਇੱਕ ਜਨਮ ਬੱਚੇ ਦਾ ਦਿੱਤਾ ਸੀ, ਉਹ ਪ੍ਰਧਾਨ ਮੰਤਰੀ ਨੇ ਜੰਮਿਆ ਸੀ। ਪੁਰਾਣੇ ਜਮਾਨੇ ਸੀ ਜਦੋਂ ਰਾਜਿਆਂ ਦੇ ਰਾਜੇ ਜੰਮਦੇ ਸੀ, ਪਰ ਇਹ ਜਮਾਨੇ ਦੇ ਵਿੱਚ ਉਹ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਪਰ ਉਸ ਨੂੰ ਜਨਮ ਦੇਣ ਵਾਲੇ ਬੱਚੇ ਨੂੰ ਪ੍ਰਧਾਨ ਮੰਤਰੀ ਜਾਂ ਮੰਤਰੀ ਜਾਂ ਰਾਸ਼ਟਰਪਤੀ ਜਾਂ ਵੱਡੇ ਅਹੁਦੇ ਕਿਹਨੂੰ ਦਿੱਤੇ? ਉਹ ਕਿੱਥੋਂ ਪੈਦਾ ਹੋਏ? ਉਹ ਵੋਟਾਂ ਵਾਲੀ ਸੰਦੂਕੜੀ ਚੋਂ ਪੈਦਾ ਹੁੰਦੇ ਨੇ। ਜਿਹੜੀ ਇਹ ਪ੍ਰਜਾ ਹੈ, ਪ੍ਰਧਾਨ ਮੰਤਰੀ ਦੀ ਮਾਂ ਜਨਮਦਾਤੀ ਹੈ, ਔਰ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੇ, ਵੋਟਾਂ ਨੇ, ਉਹ ਜਨਮਦਾਤੀਆਂ ਨੇ। ਔਰ ਸੰਤਾਂ ਜਨਮਦਾਤਾ ਕੌਣ ਹੈ, ਜਨਮਦਾਤੀ ਕੌਣ ਹੈ? ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਸੰਤ ਨੂੰ ਪੈਦਾ ਕਰਨ ਵਾਲੀ ਗੁਰਬਾਣੀ ਹੈ, ਔਰ ਸੰਤ ਗੁਰਬਾਣੀ ਤੋਂ ਪੈਦਾ ਹੁੰਦਾ ਹੈ। ਗੁਰਬਾਣੀ ਪੜ੍ਹਨ ਦੇ ਨਾਲ ਸੰਤ ਬਣਦਾ ਹੈ, ਔਰ ਨਾਮ ਜਪਣ ਦੇ ਨਾਲ ਸੰਤ ਬਣਦਾ ਹੈ। ਜਿੰਨਾ ਸਾਧ ਗਿਰਾਸ ਨਾ ਮਿਸਰੈ, ਹਰ ਨਾਮਾ ਮਨ ਮੰਤ, ਤਨ ਦਸੇਈ ਨਾਨਕਾ ਪੂਰਨ ਸੋਈ ਸੰਤ। ਸੋ ਗੁਰਮੁਖ ਪਿਆਰਿਓ, ਇਸ ਕਰਕੇ ਗੁਰੂ ਦੀ ਬਾਣੀ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਬਾਣੀ, ਸੰਤ ਇਸ ਤੋਂ ਪੈਦਾ ਹੁੰਦੇ ਹਨ। ਗੁਰਬਾਣੀ ਪੜ੍ਹਨ ਦੇ ਨਾਲ, ਗੁਰਬਾਣੀ ਸੁਣਨ ਦੇ ਨਾਲ, ਗੁਰਬਾਣੀ ਜਪਣ ਦੇ ਨਾਲ। ਸੋ ਇਹ ਕੋਈ ਬਾਣੀ ਆਪਣੇ ਘਰ ਚ ਪੜ੍ਹਦਿਆਂ ਬੈਠ ਕੇ, ਇਸ ਬਾਣੀ ਨੂੰ ਆਪਣੀ ਦੁਕਾਨ ਤੇ ਬਹਿ ਕੇ ਪੜ੍ਹਦਿਆਂ, ਆਪਣੇ ਕਾਰੋਬਾਰ ਚ ਕਰਦਿਆਂ ਪੜ੍ਹਦਿਆਂ, ਪੂਰਨ ਸੰਤ ਹੈ ਉਹ। ਇਸ ਕਰਕੇ ਜੇ ਆਪਾਂ ਪੁਰਾਣਾ ਜਵਾਨਾਂ ਵੇਖੀਏ, ਪੁਰਾਣੇ ਭਗਤਾਂ ਨੂੰ ਵੇਖੀਏ, ਪੁਰਾਣੇ ਸੰਤਾਂ ਨੂੰ ਵੇਖੀਏ, ਉਹ ਆਪਣੇ ਕਾਰੋਬਾਰ ਵੀ ਕਰਦੇ ਸੀ। ਕਬੀਰ ਦਾ ਆਪਣਾ ਕਾਰੋਬਾਰ ਹੈ ਕੱਪੜੇ ਬੁਣਨੇ, ਆਪਣੀ ਕਿਰਤ ਕਮਾਈ ਕਰਨੀ, ਦੇ ਪੂਰਨ ਸੰਤ ਵੀ ਹੈ। ਧੰਨੇ ਭਗਤ ਨੇ ਆਪਣੀ ਖੇਤੀਬਾੜੀ ਕਰਦੇ ਆ, ਖੇਤੀਬਾੜੀ ਕਰ ਰਿਹਾ ਹੈ, ਅਤੇ ਆਪਣੇ ਉਪਜੀਵਕਾ ਵਾਸਤੇ ਆਪਣੀ ਕਿਰਤ ਕਮਾਈ ਕਰਦੇ ਖੇਤਾਂ ਦੇ ਵਿੱਚ, ਔਰ ਪੂਰਨ ਸੰਤ ਵੀ ਹੈ। ਰਵਿਦਾਸ ਭਗਤ ਮਰੇ ਹੋਏ ਪਸ਼ੂਆਂ ਨੂੰ ਢੋ ਢੋ ਕੇ ਤੇ ਲੋਕਾਂ ਦੀ ਜੁੱਤੀਆਂ ਗੰਢਣ ਵਾਲਾ, ਔਰ ਆਪਣੀ ਕਿਰਤ ਕਮਾਈ ਕਰਦਾ ਹੈ, ਔਰ ਉਹ ਕਿਰਤ ਕਮਾਈ ਕਰਦਿਆਂ ਹੋਇਆ ਪੂਰਨ ਸੰਤ ਵੀ ਹੈ। ਕਿਉਂ ਹੈ ਸੰਤ? ਉਹਨਾਂ ਦੇ ਚੇਤੇ ਚ ਵਾਹਿਗੁਰੂ ਪਰਮੇਸ਼ਰ ਵਸਿਆ ਹੋਇਆ, ਆਪਣੀ ਕਿਰਤ ਕਰਦਿਆਂ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਚ ਵਸਾਇਆ, ਔਰ ਜਿਹਨਾਂ ਨੇ ਵੀ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਨੂੰ ਮਨਾਇਆ, ਹੋਈ ਸੰਤ ਬਣਦੇ ਨੇ। ਇਸ ਕਰਕੇ ਗੁਰਬਾਣੀ ਸਾਨੂੰ ਸਾਰਿਆਂ ਨੂੰ ਸੰਤ ਬਣਾਉਣ ਵਾਸਤੇ ਆਈ ਹੈ। ਔਰ ਗੁਰਬਾਣੀ ਕੋਈ ਇੱਕ ਦਾ ਨਹੀਂ, ਦੋ ਦਾ ਨਹੀਂ, ਸਾਰੀ ਦੁਨੀਆਂ ਦਾ ਕਲਿਆਣ ਕਰਨ ਵਾਸਤੇ ਆਈ ਹੈ, ਔਰ ਸਾਰਿਆਂ ਨੂੰ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਆਈ ਹੋਈ ਗੁਰਬਾਣੀ ਹੈ। ਸੋ ਗੁਰੂ ਨਾਨਕ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਕਿ ਸਾਨੂੰ ਉਹ ਪਦਵੀ ਦੇ ਕੇ ਗਏ, ਉਹ ਵਸਤੂ ਦੇ ਕੇ ਗਏ ਜੁਗੋ ਜੁਗ ਰਹਿਣ ਵਾਲੀ, ਜਿਹੜੀ ਸਾਨੂੰ ਕਿਸੇ ਦੀ ਪਰਾਧੀਨਗੀ ਨਾ ਕਰਨੀ ਪਏ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਦਾ ਵਾਸਤੇ ਇਹ ਗੁਰਬਾਣੀ ਦੇ ਨਾਲ ਜੋੜਿਆ। ਇਹੀ ਗੁਰਬਾਣੀ ਦੇ ਨਾਲ ਜੁੜ ਕੇ ਅਸੀਂ ਸੰਤ ਪਦਵੀ ਨੂੰ ਪਹੁੰਚ ਸਕਦੇ ਹਾਂ, ਉਹ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨੂੰ ਪਹੁੰਚ ਸਕਦੇ ਹਾਂ। ਸੋ ਇਸ ਕਰਕੇ ਗੁਰਮੁਖ ਪਿਆਰੇ, ਕੋਟਾਨ ਕੋਟ ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਜਿਹਨੇ ਸਾਡੇ ਤੇ ਮਹਾਨ ਕਿਰਪਾ ਕੀਤੀ, ਆਪ ਨਿਰੰਕਾਰ ਸੰਸਾਰ ਵਿੱਚ ਆ ਕੇ ਸਾਡੇ ਜੀਵਾਂ ਦੇ ਕਲਿਆਣ ਕਰਨ ਵਾਸਤੇ ਆਇਆ। ਇਸ ਗੱਲ ਨੂੰ ਸਮਝਿਆ ਭੱਟਾਂ ਦੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਤੇ ਗੁਰੂ ਨਾਨਕ ਨੂੰ ਤੱਕਿਆ, ਗੁਰੂ ਅਰਜਨ ਦੇਵ ਜੀ ਨੂੰ ਤੱਕਿਆ, ਕੌਣ ਨੇ? ਉਹਨਾਂ ਨੇ ਆਪਣੀ ਭਾਸ਼ਾ ਚ ਆਪਣੀ ਬਾਣੀ ਚ ਕਹਿ ਦਿੱਤਾ ਕਿ ਇਹ ਕੌਣ ਹੈ ਗੁਰੂ? ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥੇ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ, ਗੁਰੂ ਰਾਮਦਾਸ ਦਰਤਨ ਪਰਸ ਕਹਿ ਮਥਰਾ ਅੰਮ੍ਰਿਤ ਮਾਇਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਬਿਖੋ ਨਾਇਣ। ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਕਿ ਐਡਾ ਗੁਰੂ ਜਿਹੜਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਗੁਰੂ ਬਣ ਕੇ ਸੰਸਾਰ ਤੇ ਆਇਆ, ਔਰ ਰੱਬੀ ਨਿਰੰਕਾਰੀ ਬਾਣੀ ਸਾਡੇ ਵਾਸਤੇ ਜੁਗੋ ਜੁਗ ਗੁਰੂ ਗ੍ਰੰਥ ਸਾਹਿਬ ਦੇ ਰੂਪ ਸਾਨੂੰ ਦੇ ਕੇ ਗਏ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਲਕਸ਼ ਕੀ ਸੀ? ਕਿ ਕਲ ਯੁਗ ਦੇ ਜੀਵਾਂ ਨੂੰ, ਦੁਨੀਆਂ ਦੇ ਜੀਵਾਂ ਨੂੰ ਤਾਰਨ ਵਾਸਤੇ ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਰੱਬੀ ਜੋਤ ਦੁਨੀਆਂ ਤੇ ਆਏ ਔਰ ਉਹਨਾਂ ਭੱਟਾਂ ਨੇ ਗੁਰੂ ਨੂੰ ਸਮਝਿਆ, ਉਹਨਾਂ ਨੇ ਗੁਰੂ ਨੂੰ ਸਮਝ ਕੇ ਔਰ ਉਹਨਾਂ ਦੀ ਬੁੱਧੀ ਇੰਨੀ ਉੱਚੀ ਸੋਚੀ ਤੇ ਸਮਝਣ ਵਾਲੀ ਸੀ ਕਿ ਜਿਨ੍ਹਾਂ ਨੇ ਗੁਰੂ ਨੂੰ ਸਮਝ ਲਿਆ ਕਹਿ ਦਿੱਤਾ, ਕਹਿੰਦੇ ਅਸੀਂ ਬਥੇਰੇ ਸਾਧਾ ਸੰਤਾਂ ਕੋਲੇ ਗਏ, ਰਹੋ ਸੰਤ ਹੋ ਟੋਲ, ਸਾਧ ਬਹੁਤ ਤੇਰੇ ਡਿੱਠੇ, ਬੜੇ ਬੜੇ ਸਾਧੂਆਂ ਸੰਤਾਂ ਮਹਾਤਮਾ ਦੇ ਕੋਲੇ ਗਏ, ਬਹੁਤ ਦੇਖੇ। ਗੁਰਮੁਖ ਪਿਆਰਿਓ, ਸਾਡੇ ਨਾਲੋਂ 100 ਗੁਣੇ ਸਿਆਣੇ ਸੀ ਉਹ। ਅੱਜ ਸਾਡੇ ਕੋਲੇ ਇੰਨਿਆਂ ਕੁਝ ਹੁੰਦਿਆਂ ਹੋਇਆ, ਗੁਰੂ ਦੀ ਕਿਰਪਾ ਹੁੰਦਿਆਂ ਹੋਇਆ, ਅੱਜ ਅਸੀਂ ਲੋਕ ਅਜੇ ਵੀ ਭੁੱਲੇ ਭਟਕੇ ਕੋਈ ਦੇਹ ਤਾਰੀਆਂ ਮਗਰ ਬੰਦਿਆਂ ਮਗਰ ਤੁਰੇ ਫਿਰਦੇ ਹਾਂ ਜੀ। ਅਜੇ ਵੀ ਅਸੀਂ ਭੁਲੇਖੇ ਟੱਪਲੇ ਖਾ ਜਾਂਦੇ ਹਾਂ, ਜਿਹੜੇ ਉਹ ਲੋਕ ਸਾਂਗ ਬਣਾਉਂਦੇ ਨੇ ਗੁਰੂ ਵਰਗਾ, ਉਹ ਬਣਾਉਂਦੇ ਹੀ ਤਾਂ ਨੇ ਕਿ ਸੌਦਾ ਵਿਕਦਾ, ਦੁਕਾਨ ਤੇ ਸੌਦਾ ਲਿਆਉਂਦੇ ਹੀ ਤਾਂ ਦੁਕਾਨਦਾਰ ਕਿ ਉਹ ਸੌਦਾ ਵਿਕਦਾ। ਉਹਨਾਂ ਦੇ ਸਵਾਗ ਵਿਕਦੇ ਨੇ, ਉਹਨਾਂ ਦੇ ਕੀਤੇ ਹੋਏ ਪਖੰਡ ਵਿਕਦੇ ਨੇ, ਔਰ ਲੈਣ ਵਾਲੇ ਵੀ ਖੈਰ ਮਾਫ਼ ਕਰਨਾ ਆਪਣੇ ਸਿੱਖ ਲੋਕ ਨੇ ਬਹੁਤੇ। ਸੰਤ ਸਿੱਖਾਂ ਨੂੰ ਰੋਕਣ ਦੀ ਲੋੜ ਹੈ, ਬਚਾਉਣ ਦੀ ਲੋੜ ਹੈ, ਦੂਜੀ ਹੁਣ ਸਾਨੂੰ ਕੀ ਹੈ ਹੁਣ? ਔਰ ਕਿਉਂ ਤੁਰੇ ਆਉਂਦੇ ਨੇ ਕਿ ਸਾਨੂੰ ਗੁਰੂ ਸਾਹਿਬ ਨੇ ਐਡਾ ਵਿਰਸਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਅੱਜ ਭਾਵੇਂ ਕੋਈ ਅੰਸ਼ ਤੋਂ ਅਸੀਂ ਪਈਆ ਪਿਆਰ ਦਾ ਉਹ ਵੀ ਪੰਜਾਬ ਨੂੰ ਆਉਂਦਾ, ਔਰ ਕੋਈ ਕਿਤਨ ਦਾ ਬਜਮਿਆ ਉਹ ਵੀ ਪੰਜਾਬ ਨੂੰ ਆਉਂਦਾ ਕਿ ਪੰਜਾਬ ਦੇ ਲੋਕਾਂ ਨੂੰ ਗੁਰੂ ਨਾਲ ਤੋੜ ਕੇ ਗੁਰੂ ਵਰਗੇ ਸਵਾਗ ਬਣਾ ਕੇ ਬਗਲ ਲਾਉਂਦਾ। ਪਰ ਕਦੇ ਅਸੀਂ ਸੋਚੀਏ, ਕਦੇ ਸੋਚੀਏ ਕਿ ਸਾਡੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀ ਮਹਾਨ ਕਿਰਪਾ ਕੀਤੀ ਹੈ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਜੁਗੋ ਜੁਗ ਪੂਜਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਗੁਰੂ ਦੀ ਬਖਸ਼ਿਸ਼ ਕੀਤੀ ਹੈ, ਅਸੀਂ ਉਸ ਗੱਲ ਨੂੰ ਭੁੱਲ ਜਾਂਦੇ ਹਾਂ ਔਰ ਅਸੀਂ ਕਈ ਵਾਰੀ ਸਵਾਂਗਾਂ ਚ ਫਸ ਜਾਂਦੇ ਹਾਂ। ਪਰ ਭਾਈ ਗੁਰਦਾਸ ਨੇ ਇੱਕ ਬੜਾ ਸੁੰਦਰ ਬਚਨ ਕਿਹਾ, ਮੇਰੇ ਚੇਤੇ ਚ ਆ ਗਿਆ। ਉਹ ਕਹਿਣ ਲੱਗੇ, ਤੁਸੀਂ ਕੁਝ ਸੋਚ ਕਰਿਆ ਕਰੋ, ਖਿਆਲ ਕਰਿਆ ਕਰੋ, ਕਈ ਚੀਜ਼ਾਂ ਵੇਖਣ ਨੂੰ ਇੱਕੋ ਜਿਹੀਆਂ ਜ਼ਰੂਰ ਹੁੰਦੀਆਂ ਨੇ ਪਰ ਬੜਾ ਅੰਤਰ ਹੁੰਦਾ ਹੈ। ਭਾਈ ਸਾਹਿਬ ਜੀ ਕਹਿੰਦੇ, ਭੁਲੇਖੇ ਚ ਨਾ ਪਾਓ, ਬੜੇ ਫਰਕ ਹੁੰਦੇ ਹਨ, ਫਿਰ ਵੀ ਚੀਜ਼ਾਂ ਦੇਖਣ ਚ ਇੱਕੋ ਜਿਹੀਆਂ ਨੇ। ਭਾਈ ਗੁਰਦਾਸ ਨੇ ਕੁਝ ਪ੍ਰਮਾਣ ਰੱਖੇ ਨੇ। ਭਾਈ ਸਾਹਿਬ ਜੀ ਕਹਿੰਦੇ, ਗੁੱਸਾ ਹੋਏ ਤਰ ਭੋਨੇ ਆ, ਕਿਉਂ ਬੁਰੀ ਇਹ ਦੱਖ ਹੈ, ਆ ਪੱਤਰ ਕੋਨੇ, ਇਹ ਸਾਡੇ ਮਾਲ ਵਿੱਚ ਹੁਣ ਡੀਕ ਕਹਿ ਦਿੰਦੇ ਨੇ, ਮੱਝ ਤਰਕੋਨੇ ਕਹਿੰਦੇ ਨੇ, ਅੱਜ ਕੱਲ ਸੜਕਾਂ ਤੇ ਆਮ ਲੱਗੀ ਹੋਈ ਹੈ, ਔਰ ਉਹਦੇ ਵੀ ਗੁੱਸਾ ਲੱਗਦਾ ਹੈ ਅੰਗੂਰਾਂ ਵਰਗਾ, ਔਰ ਅੰਗੂਰਾਂ ਦਾ ਗੁੱਸਾ ਵੀ ਇਹੋ ਜਿਹਾ ਹੁੰਦਾ, ਆਕਾਰ ਵੀ ਦੋਵਾਂ ਦਾ ਇੱਕੋ ਜਿਹਾ ਹੀ ਹੈ, ਔਰ ਰੰਗ ਵੀ ਕੱਚਿਆਂ ਦਾ ਇੱਕੋ ਜਿਹਾ ਹੀ ਹੈ, ਰੰਗ ਵੀ ਪੱਕਿਆਂ ਦਾ ਇੱਕੋ ਜਿਹਾ ਹੀ ਹੈ। ਪਰ ਉਹ ਜਿਹੜਾ ਤਰਕੋਨਿਆਂ ਦਾ ਗੁੱਸਾ ਖਾ ਲਈਏ ਜ਼ਹਿਰ ਹੈ, ਔਰ ਅੰਗੂਰ ਖਾ ਲਈਏ ਅੰਮ੍ਰਿਤ ਹੈ। ਕਹਿਣ ਲੱਗੇ, ਸਮਝ ਕਰੋ, ਇਹ ਅੰਗੂਰਾਂ ਦਾ ਗੁੱਸਾ ਨਹੀਂ ਹੈ, ਇਹ ਤਰਕੋਨਿਆਂ ਦਾ ਗੁੱਸਾ ਹੈ, ਔਰ ਸਮਝ ਕਰੋ, ਇਹ ਪਿਸ਼ਾਬ ਗੁਰੂ ਗੋਬਿੰਦ ਸਿੰਘ ਦੀ ਨਹੀਂ ਹੈ, ਇਹ ਤਰਕੋਨਿਆਂ ਦੇ ਗੁੱਸੇ ਤੇ ਚਾੜੀ ਹੋਈ ਹੈ, ਪਖੰਡ ਦੀ ਹੈ, ਔਰ ਸਮਝ ਕਰੋ ਮਹਾਰਾਜ ਨੇ। ਭਾਈ ਗੁਰਦਾਸ ਨੇ ਕਹਿੰਦੇ, ਗੁੱਸਾ ਹੋਏ ਤਰਕੋਨਿਆਂ, ਕਿਉਂ ਬੁਰੀ ਬੁਰੀ ਹੈ ਦੱਖ ਹੈ, ਕਹਿੰਦੇ ਕਿਤੇ ਦੱਖਾਂ ਵਾਲਾ ਅੰਗੂਰ ਹੋ ਸਕਦੇ ਨੇ ਕਿਤੇ ਉਹ। ਫਿਰ ਭਾਈ ਸਾਹਿਬ ਨੇ ਅਗਲਾ ਪ੍ਰਮਾਣ ਹੋਰ ਰੱਖਿਆ ਹੈ, ਕਹਿੰਦੇ, ਅੱਕੇ ਕੇਰੀ ਖੱਖਰੀ, ਕੋਈ ਅੰਬ ਨਾ ਆਖੇ, ਖੱਖਰੀ ਤੇ ਅੰਬ ਦੀ, ਔਰ ਅੰਬ ਵਰਗੀ ਹੁੰਦੀ ਹੈ ਅੱਕ ਦੀ ਵੀ, ਅੱਕ ਦੀ ਖੱਖਰੀ ਵੀ ਉਹੀ ਜੀ ਹੈ, ਔਰ ਅੰਬ ਵੀ ਹੋ ਜਾਏ। ਸ਼ਾਇਦ ਅੱਜ ਕੱਲ੍ਹ ਕਹਿਣਗੇ ਵੀ ਅੰਬ ਤੇ ਖੱਖਰੀ ਤੇ ਫਰਕ ਹੈ, ਜਿਹਨਾਂ ਨੇ ਦੇਖਿਆ। ਪਰ ਗੁਰੂ ਪਿਆਰਿਓ, ਅੱਜ ਕੱਲ੍ਹ ਵਿਗਿਆਨੀਆਂ ਨੇ ਅੰਬਾਂ ਨੂੰ ਵੱਡੇ ਛੋਟੇ ਬਣਾ ਦਿੱਤਾ, ਜਿਹੜੀਆਂ ਪੁਰਾਣੀਆਂ ਦੁਆਬੇ ਦੀਆਂ ਆਉਂਦੀਆਂ ਨੇ, ਜਾ ਕੇ ਦੇਖੋ ਕਦੇ ਪੁਰਾਣੇ ਅੰਬਾਂ ਦੇ ਖੜੇ ਨੇ, ਉਹ ਜਿਹੜਾ ਫਲ ਹੈ ਅੰਬ ਦਾ ਔਰ ਅੱਕ ਦਾ, ਦੋਵਾਂ ਚ ਕੋਈ ਰੰਚਕ ਮਾਤਰ ਵੀ ਫਰਕ ਨਹੀਂ ਹੈ, ਉਹਨਾਂ ਦਾ ਰੰਗ ਵੀ ਇੱਕੋ ਜਿਹਾ, ਜਦੋਂ ਹਰੇ ਨੇ ਹਰਾ ਰੰਗ ਹੈ, ਜਦੋਂ ਪੱਕੇ ਪੀਲਾ ਰੰਗ ਹੈ, ਸੁਨਹਿਰੀ ਰੰਗ ਹੈ, ਦੋਵੇਂ ਇੱਕੋ ਜਿਹੇ ਦੇਖਣ ਦੇ ਵਿੱਚ। ਭਾਈ ਸਾਹਿਬ ਜੀ ਕਹਿੰਦੇ, ਬੜਾ ਫਰਕ ਹੈ, ਬਹੁਤ ਫਰਕ ਹੈ, ਅੰਬ ਖਾਓਗੇ ਖੂਨ ਵਧੇਗਾ, ਖੂਨ ਬਣ ਜਾਏਗਾ, ਜੀਵਨ ਬਲੇ ਮਿਲੇਗਾ, ਅੰਮ੍ਰਿਤ ਮੰਨਿਆ ਗਿਆ, ਅੰਮ੍ਰਿਤ ਫਲ ਮੰਨਿਆ ਗਿਆ ਅੰਬ ਨੂੰ, ਕਦੇ ਅੱਖ ਖਾਵਾਂਗੇ ਤੇ ਮੌਤ ਹੋ ਜਾਏਗੀ, ਕਿੰਨਾ ਫਰਕ ਹੈ। ਅੱਕੇ ਕੇਰੀ ਖੱਖੜੀ, ਕੋਈ ਅੰਬ ਨਾ ਆਖੇ, ਕਹਿੰਦੇ ਅੱਕ ਦੀ ਕੁੱਕੜੀ ਨੂੰ ਕੋਈ ਅੰਬ ਨਹੀਂ ਕਹਿ ਸਕਦਾ ਹੈ, ਸਿਆਣਾ ਬੰਦਾ ਨਹੀਂ ਕਹਿੰਦਾ ਮੂਲ ਕਹਿ ਦੇ, ਸਿਆਣੇ ਬਣੋ ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ ਕਹਿੰਦੇ ਸਿਆਣੇ ਬਣੋ, ਕੁਛ ਸੋਚੋ, ਅੱਕੇ ਕੇਰੀ ਖੱਖੜੀ, ਕੋਈ ਅੰਬ ਨਾ ਆਖੇ। ਔਰ ਫਿਰ ਅਗਲਾ ਪ੍ਰਮਾਣ ਹੋਰ ਦਿੰਦੇ ਨੇ, ਕਹਿੰਦੇ ਗਹਿਣੇ ਜਿਉਂਦਰ ਪੋਸ ਦੇ, ਉਹ ਕਹਿਣ ਲੱਗੇ ਨਹੀਂ ਸਵੈਨ ਸਾਖ ਹੈ, ਡਰਪੋਕ ਦੇ ਗਹਿਣੇ ਨਕਲੀ ਸੋਨੇ ਦੇ ਗਹਿਣੇ ਦੇਖਣ ਚ ਭਾਵੇਂ ਇੱਕੋ ਜਿਹੇ ਨੇ। ਮੈਨੂੰ ਇੱਕ ਬੀਬੀ ਇੱਥੋਂ ਚਲੀ ਗਈ, ਸ਼ਾਇਦ ਬੀਬੀ ਵਿੱਚ ਬੈਠੀ ਵੀ ਜਾਵੇ ਕਿਤੇ, ਇੱਥੋਂ ਚਲੀ ਗਈ ਬੀਬੀ ਇੱਕ ਇੰਗਲੈਂਡ ਚੋਂ, ਮੇਰੇ ਕੋਲੇ ਜਾ ਕੇ ਰਾਤ ਰਹੀ, ਰਾਤ ਨੂੰ ਬੈਠੇ ਬੈਠੇ ਗੱਲਾਂ ਕਰਨ ਲੱਗੀ। ਕਹਿੰਦੀ ਬਾਬਾ ਜੀ ਘਰ ਦੇ ਵਿੱਚ ਬਹੁਤ ਤੰਗੀ ਹੈ, ਬੜਾ ਔਖਾ ਹੈ, ਕੁਛ ਕਿਰਪਾ ਕਰੋ, ਕੋਈ ਸ਼ਬਦ ਦੱਸੋ, ਕੋਈ ਨਾਮ ਦੱਸੋ। ਉਹਦੇ ਮੋਟਾ ਜਿਹਾ ਕੜਾ ਪਾਇਆ ਹੋਇਆ ਬਹੁਤ ਸੋਨੇ ਦਾ, ਪਰ ਮੈਂ ਕਹਿ ਦਿੱਤਾ ਬੀਬਾ ਤਾਂ ਇਹ ਕੰਗਣ ਦਾ ਬਹੁਤ ਮੋਟਾ ਪਾਇਆ ਸੋਨੇ ਦਾ, ਕਿੰਨਾ ਮੋਟਾ ਪਾਇਆ, ਅਜੇ ਵੀ ਤਾਂ ਤੰਗੀ ਹੈ, ਗਰੀਬ ਆਦਮੀ ਕਿਵੇਂ ਪਾਏਗਾ। ਔਰ ਬੀਬੀ ਨੇ ਕੱਢ ਕੇ ਨਾ ਕੜਾ ਉਹ ਕੰਗਣ ਜਿਹਾ ਮੇਰੇ ਮੂਹਰੇ ਰੱਖ ਦਿੱਤਾ, ਕਹਿੰਦੇ ਲਓ ਬਾਬਾ ਜੀ ਤੁਹਾਨੂੰ ਅਰਪਣ ਕੀਤਾ, ਕਿਰਪਾ ਕਰੋ। ਜਦ ਉਹ ਬੀਬੀ ਨੇ ਰੱਖਿਆ ਮੈਂ ਕਿਹਾ ਬੀਬੀ, ਕਹਿੰਦੀ ਹਾਂ। ਮੈਂ ਕਿਹਾ ਮੈਨੂੰ ਤਕੜੇ ਨਕਲੀ ਸੋਨਾ। ਬੀਬੀ ਹੈਰਾਨ ਹੋ ਕੇ ਕਹਿ ਲੱਗੀ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ। ਮੈਂ ਕਿਹਾ ਬੀਬੀ ਮੈਨੂੰ ਬ੍ਰਹਮ ਗਿਆਨ ਨੇ ਸਮਝੀ ਕਿਤੇ, ਬ੍ਰਹਮ ਗਿਆਨ ਹੈ ਮੈਨੂੰ ਤਾਂ ਪਤਾ ਲੱਗ ਗਿਆ। ਕਹਿਣ ਲੱਗੀ ਹੋਰ ਬਾਬਾ ਜੀ ਫਿਰ ਇਹਦਾ ਤੁਹਾਨੂੰ ਪਤਾ ਕਿਵੇਂ ਲੱਗਿਆ। ਮੈਂ ਕਿਹਾ ਪਤਾ ਮੈਨੂੰ ਐਂ ਲੱਗਿਆ ਤਾਂ ਇੱਕ ਤਾਂ ਕੋਈ ਅੱਗਾ ਨੀ ਦੇਖਿਆ, ਪਿੱਛਾ ਨੀ ਦੇਖਿਆ, ਕੁਛ ਵੀ ਨੀ ਦੇਖਿਆ, ਔਰ ਤਾਂ ਜੰਗ ਹੀ ਕੱਢ ਕੇ ਮੇਰੇ ਮੂਹਰੇ ਰੱਖਤਾ। ਜੇ ਸੋਨੇ ਦਾ ਹੁੰਦਾ ਕਈ ਵਾਰੀ ਹਫ਼ਤੇ ਜਾ ਜੀ, ਕਈ ਵਾਰੀ ਪਿੱਛੇ ਮੁੜ ਗਈ। ਮੈਨੂੰ ਇਸ ਗੱਲ ਤੋਂ ਸ਼ੰਕਾ, ਕਹਿਣ ਲੱਗੀ ਬਾਬਾ ਜੀ ਹੈ ਤਾਂ ਇਸਤਰੀ ਨਕਲੀ ਹੈ, ਮੈਂ ਕੋਈ ਚੁੱਕ ਲੈ ਭਾਈ। ਪਰ ਭਾਈ ਸਾਹਿਬ ਜੀ ਕਹਿੰਦੇ ਗਹਿਣੇ ਜਿਉਂ ਦਰ ਪੋਸ ਦੇ ਨਹੀਂ ਸੋਏ ਨਸਾਕ ਹੈ। ਕਹਿੰਦੇ ਭਾਈ ਗਹਿਣੇ ਸੋਨੇ ਦੇ ਪਰ ਨਕਲੀ ਗਹਿਣੇ ਸਾਨੂੰ ਤਾਂ ਨੀ ਪਤਾ ਹੈ, ਪਰ ਉਹਨੂੰ ਪਤਾ ਸਾਡੇ ਦੇਖਣ ਚ ਦੋਵੇਂ ਇੱਕੋ ਜਿਹੇ ਲੱਗਦੇ ਨੇ। ਗਹਿਣੇ ਜਿਉਂ ਦਰ ਪੋਸ ਦੇ ਨਹੀਂ ਸੋਏ ਨਸਾਕ ਹੈ। ਫਿਰ ਭਾਈ ਸਾਹਿਬ ਜੀ ਇੱਕ ਪ੍ਰਮਾਣ ਹੋਰ ਰੱਖਦੇ ਨੇ, ਕਹਿੰਦੇ ਫਟਕ ਨਾ ਪੁੱਜੇ ਹੀਰਿਆਂ ਉਹ ਭਰੇ ਭਿਆਖ ਹੈ। ਫੜ ਕਹਿੰਦੇ ਨੇ ਕੰਚ ਨੂੰ, ਕਹਿੰਦੇ ਕੰਚ ਦਾ ਮਣਕਾ ਤੇ ਹੀਰਾ ਦੋਵੇਂ ਇੱਕੋ ਜਿਹੇ ਹੁੰਦੇ ਨੇ ਦੇਖਣ ਚ, ਦੇਖਣ ਚ ਉਹਦਾ ਰੰਗ ਸਾਰਾ ਕੁਛ ਇੱਕੋ ਜਿਹਾ ਹੁੰਦਾ, ਪਰ ਜਿੱਡਾ ਕੰਚ ਦਾ ਸਾਡੇ ਕੋਲੇ ਕਈ ਵਾਰੀ ਦਫ਼ਤਰਾਂ ਦੇ ਪੇਪਰ ਵੇਟ ਕਰਦੇ ਨੇ ਰੱਖਣ ਵਾਸਤੇ, ਇਹੋ ਜਿਹਾ ਹੀਰਾ ਹੁੰਦਾ। ਔਰ ਕਹਿੰਦੇ ਐਡਾ ਵੱਡਾ ਹੀਰਾ ਹੋਵੇ ਦੁਨੀਆਂ ਦੀ ਕੀਮਤ ਨਹੀਂ ਦੇ ਸਕਦਾ ਕੋਈ, ਪਰ ਦੇਖਣ ਚ ਹੀਰੇ ਵਰਗਾ ਹੈ। ਕਹਿੰਦੇ ਕਿ ਬੜਾ ਫਰਕ ਹੈ, ਫਰਕ ਨਾ ਪੁੱਜੇ ਹੀਰਿਆਂ ਉਹ ਭਰੇ ਪਿਆਖੇ। ਫਿਰ ਭਾਈ ਸਾਹਿਬ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ, ਕਹਿੰਦੇ ਚਿੱਟੇ ਦਿਸਣ ਸ਼ਾਹ ਦੁੱਧ, ਦੇਖਣ ਚ ਕਹਿੰਦੇ ਲੱਸੀ ਵੀ ਚਿੱਟੀ ਹੈ ਤੇ ਦੇਖਣ ਦੇ ਵਿੱਚ ਦੁੱਧ ਵੀ ਚਿੱਟਾ, ਦੋਵੇਂ ਇੱਕੋ ਜਿਹੇ ਨੇ ਦੇਖਣ ਚ। ਕਹਿੰਦੇ ਫਰਕ ਬੜਾ, ਲੱਸੀ ਲੱਸੀ ਹੈ, ਦੁੱਧ ਦੁੱਧ ਹੈ, ਦੁੱਧ ਬੜਾ ਕੀਮਤੀ ਹੈ, ਲੱਸੀ ਨਾਲੀਆਂ ਚ ਕੁੱਤੇ ਨੂੰ ਪਾਉਂਦੇ ਲੋਕੀ। ਕਹਿਣ ਲੱਗੇ ਦੋਵੇਂ ਇੱਕੋ ਜਿਹੇ ਨੇ, ਚਿੱਟੇ ਦਿਸਣ ਸ਼ਾਹ ਦੁੱਧ, ਸਾਧੋ ਗੁਣ ਕੱਖ ਹੈ। ਫਿਰ ਭਾਈ ਸਾਹਿਬ ਜੀ ਕਹਿੰਦੇ ਉਹ ਸਾਧ ਅਸਾਧ ਪਛਾਣੀਏ, ਕਰਤੂਰ ਸੁਪੱਖ। ਕਹਿੰਦੇ ਤੇ ਸਾਧ ਦੇ ਸਾਧ ਦੀ ਪਛਾਣ ਕਰਨੀ ਹੈ ਨਾ, ਦੋ ਗੱਲਾਂ ਵੇਖੋ, ਉਹਦੀ ਕਰਤੂਤ ਉਹਦਾ ਕਰਤੱਵ ਕੀ ਹੈ, ਉਹਦੀ ਬੋਲੀ ਚ ਕੀ ਰਸ ਹੈ, ਉਹ ਬੋਲਦਾ ਕੀ ਹੈ। ਉਹ ਗੁਰਮੁਖ ਪਿਆਰਿਓ, ਜਿਹਨਾਂ ਨੂੰ ਅਸੀਂ ਗੁਰੂ ਮੰਨ ਬੈਠੇ ਆ, ਜਿਹਨਾਂ ਨੂੰ ਗੁਰੂ ਮੰਨਦੇ ਨੇ ਲੋਕ, ਇਹ ਉਹਨਾਂ ਦੀਆਂ ਕਰਤੂਤਾਂ ਤੇ ਤੁਹਾਡੇ ਸਾਹਮਣੇ ਆਏ ਗਈਆਂ, ਮੇਰੇ ਕੋਲ ਦੱਸਣ ਦੀ ਲੋੜ ਨਹੀਂ, ਟੀਵੀਆਂ ਤੇ ਆ ਗਈਆਂ, ਅਖਬਾਰਾਂ ਚ ਆ ਗਈਆਂ। ਔਰ ਜੇ ਉਹਨਾਂ ਦੀ ਬੋਲੀ ਵੇਖਣੀ ਹੈ ਨਾ, ਉਹਦੀ ਕਵਿਤਾਵਾਂ ਦੇਖਣੀ ਹੈ ਜਿਹਨੂੰ ਬਾਣੀ ਕਹਿੰਦੇ ਨੇ, ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਬਾਣੀ ਹੈ, ਔਰ ਬਾਣੀ ਹੈ ਕੋਈ। ਸਤਿਗੁਰੂ ਕੀ ਰੀਤ ਸੇ ਕੱਚ ਪਿੱਛ ਬੋਲਦੇ ਸੇ ਕੂੜੇ ਆਰ, ਕੂੜੇ ਝੜ ਪੜੀ ਹੈ, ਇਸੇ ਤਰ੍ਹਾਂ ਭਾਈ ਸਾਧ ਅਸਾਧ ਪਛਾਣੀਏ, ਕਰਤੂਤ ਸੋ ਭੱਖ ਹੈ। ਸੋ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਸਾਧ ਤੇ ਅਸਾਧ, ਸੰਤ ਤੇ ਅਸੰਤ, ਉਹਨਾਂ ਦੀ ਵੀ ਪਰਖ ਹੁੰਦੀ ਹੈ ਕਿ ਉਹਦੀਆਂ ਕਰਤੱਵਾਂ ਤੋਂ, ਉਹਦੇ ਕਰਤੂਤਾਂ ਤੋਂ, ਔਰ ਉਹਦੇ ਭਾਈ ਚੱਲਣ ਚਾਲਣ ਤੋਂ, ਉਹਦੇ ਬਚਨਾਂ ਤੋਂ। ਇਸ ਕਰਕੇ ਸਾਨੂੰ ਸੁਚੇਤ ਹੋਣਾ ਚਾਹੀਦਾ, ਸਾਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬੜੀਆਂ ਰਹਿਮਤਾਂ ਕੀਤੀਆਂ, ਗੁਰੂ ਪਿਆਰੇ ਕੋਈ ਸਾਡੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਲੁਕੋ ਕੇ ਰੱਖਿਆ ਕੁਛ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ, ਔਰ ਸਾਰਾ ਪਰਿਵਾਰ ਵਾਰਨ ਵਾਲੇ ਗੁਰੂ ਨੇ ਵੀ ਇਹੀ ਬਚਨ ਕਹੇ, ਆਇਆ ਕੀ ਕਰਨਾ ਮੈਂ, ਧਰਮ ਚਲਾਵਨ ਸੰਤ ਉਬਾਰਨ, ਦੁਰ ਸਵਨ ਕੋ ਮੂਲ ਉਪਾਰਨ, ਇਤਹੀ ਕਾਜ ਤਰਾਹਮ ਜਨਮਨ, ਸਮਝ ਲਿਓ ਸਾਧੂ ਸਮਰਪਣ। ਉਹ ਗੁਰੂ ਵੀ ਸਾਨੂੰ ਜੀ ਕਹਿੰਦਾ, ਮੈਂ ਤੇ ਸੰਤਾਂ ਦੀ ਰੱਖਿਆ ਕਰਨ ਵਾਸਤੇ ਆਇਆ, ਮੈਂ ਦੁਸ਼ਟਾਂ ਦਾ ਮੂਲ ਪੁੱਟਣ ਵਾਸਤੇ ਆਇਆ, ਔਰ ਮੇਰਾ ਇਸੇ ਕਾਰਨ ਸੰਸਾਰ ਵਿੱਚ ਆਉਣਾ ਹੋਇਆ, ਨਹੀਂ ਮੇਰਾ ਇੱਥੇ ਆਉਣ ਦਾ ਕੋਈ ਮਤਲਬ ਨਹੀਂ ਸੀ।
ਬੋਲੇ ਸੋਨਿਹਾਲ
ਸੋ ਭਾਈ ਇਹ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਾਡਾ ਐਸਾ ਗੁਰੂ ਹੈ ਉਸ ਗੁਰੂ ਨੇ ਸਾਡੇ ਤੇ ਰਹਿਮਤਾਂ ਕੀਤੇ ਨੇ। ਫਿਰ ਬੇਨਤੀ ਕਰਾਂ ਕਿ ਮੁੜ ਕੇ ਧਿਆਨ ਉੱਥੇ ਜਾਓ, ਸੰਤ ਸਭ ਨੂੰ ਬਣਨਾ ਪਏਗਾ ਕਿਉਂਕਿ ਹਰ ਇੱਕ ਚੀਜ਼ ਦੀ ਜਿਵੇਂ ਬੱਚਾ ਸਕੂਲ ਚ ਪੜ੍ਹਦਾ ਜਾ ਕੇ ਨਾ ਤੇ ਉਹ ਵੱਡੀ ਪਦਵੀ ਤੇ ਉਦੋਂ ਹੀ ਪਹੁੰਚੇਗਾ ਜਦੋਂ ਸਾਰੀਆਂ ਡਿਗਰੀਆਂ ਪਾਸ ਕਰੇਗਾ, ਪਰ ਜਿਨ੍ਹਾਂ ਤੇ ਡਿਗਰੀ ਪਾਸ ਨਹੀਂ ਕਰ ਸਕਦਾ ਉਹਨਾਂ ਤੇ ਉੱਥੇ ਪਹੁੰਚ ਨਹੀਂ ਸਕਦਾ। ਔਰ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਮਨੁੱਖਾ ਜਨਮ ਦਿੱਤਾ ਸਾਰਿਆਂ ਨੂੰ ਸੰਤ ਬਣਨ ਵਾਸਤੇ ਦਿੱਤਾ ਸਭ ਨੂੰ। ਮੈਂ ਇੱਕ ਵਾਰੀ ਰੇਡੀਓ ਤੇ ਬੋਲ ਰਿਹਾ ਸੀ ਇੱਥੇ ਇੰਗਲੈਂਡ ਵਿੱਚ, ਇੱਕ ਨਾਰਵੇ ਦੇ ਸਿੰਘ ਨੇ ਫੋਨ ਕੀਤਾ ਕਹਿਣ ਲੱਗੇ ਸਿੱਖ ਧਰਮ ਦੇ ਵਿੱਚ ਸੰਤ ਨੂੰ ਕੋਈ ਥਾਂ ਹੈ? ਮੈਂ ਕਿਹਾ ਤਾਂ ਸਵਾਲ ਹੀ ਗਲਤ ਕਰਤਾ। ਕਹਿੰਦੇ ਕਿਉਂ? ਮੈਂ ਕਿਹਾ ਸਿੱਖ ਧਰਮ ਦੇ ਵਿੱਚ ਸੰਤ ਬਿਨਾਂ ਕੋਈ ਖਾਲੀ ਜਗ੍ਹਾ ਹੈ ਉਹ ਦੱਸ। ਕਹਿੰਦੇ ਇਹਦਾ ਕੀ ਮਤਲਬ ਹੋਇਆ? ਮੈਂ ਕਿਹਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਸੰਤ ਨਹੀਂ ਜਿਹੜੇ ਤੁਸੀਂ ਸਮਝਦੇ ਹੋ ਕਿ ਡੇਰਿਆ ਚ ਚਾਰ ਸੰਤ ਬੈਠੇ ਨੇ ਇਹੀ ਸੰਤ ਮੰਨ ਹੈ, ਬਾਕੀ ਸੰਤ ਨਹੀਂ। ਕਈ ਵਾਰੀ ਕਿਉਂਕਿ ਸਾਡੇ ਚ ਵੀ ਪ੍ਰਚਾਰਕਾਂ ਵਿੱਚ ਵੀ ਉਹ ਸੰਤ ਨਹੀਂ ਹੁੰਦੇ, ਉਹਨਾਂ ਦੇ ਪ੍ਰਚਾਰ ਚ ਗਲਤੀ ਹੁੰਦੀ ਹੈ ਕਈ ਵਾਰੀ, ਪਰ ਲੋਕਾਂ ਦੇ ਗਲਤ ਭੁਲੇਖਾ ਪੈ ਜਾਂਦਾ, ਲੋਕਾਂ ਦੇ ਗੱਲ ਤੋਂ ਭੁਲੇਖਾ ਪੈ ਜਾਂਦਾ। ਔਰ ਇਹ ਗੱਲ ਨਹੀਂ ਗੁਰਮੁਖ ਪਿਆਰੇ ਕੋਈ, ਕਿਉਂਕਿ ਸਾਰੇ ਸਾਰਿਆਂ ਦਾ ਜੀਵਨ ਸਾਰਿਆਂ ਦਾ ਕੋਈ ਇੱਕੋ ਜਿਹਾ ਜੀਵਨ ਨਹੀਂ ਹੋਇਆ ਕਰਦਾ। ਔਰ ਇਹ ਨਹੀਂ ਜ਼ਰੂਰੀ ਹੈ ਕਿ ਇੱਥੇ ਚਾਰ ਗੱਲਾਂ ਕਹਿ ਕੇ ਬੈਠ ਕੇ ਮੈਂ ਬੋਲ ਪਿਆ, ਬੜੀ ਬੜਾ ਸੋਹਣਾ ਲੈਟਰ ਕਰ ਦਿੱਤਾ। ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਨੇ ਭਾਈ ਹਿਰਦੈ ਕਪਟ ਮੁੱਕ ਗਿਆ ਨੀ, ਝੂਠੇ ਕਹਾ ਬਲੋਸ ਪਾਣੀ। ਚਾਰ ਗੱਲਾਂ ਸੁਣੀਆਂ ਸੁਣੀਆਂ ਕਹਿ ਕੇ ਵੀ ਇਹ ਸੰਤ ਨਹੀਂ ਹੈ, ਸੰਤ ਜੀਵਨ ਦਾ ਨਾਮ ਹੈ, ਉਹ ਜੀਵਨ ਕਿਸੇ ਦਾ ਆਪਣੇ ਘਰ ਚ ਬੈਠੇ ਦਾ ਜੀਵਨ ਵਧੀਆ ਸੰਤ ਹੈ। ਔਰ ਬੜੇ ਬੜੇ ਮੈਂ ਦੇਖੇ ਨੇ ਗੁਰੂ ਕੇ ਪਿਆਰੇ, ਦੁਨੀਆ ਜਾਣ ਦਾ ਮੌਕਾ ਮਿਲਦਾ ਜਿਹੜੇ ਸਾਡੇ ਵਰਗੇ ਸੰਤ ਕਹਾਉਣ ਵਾਲੇ ਨੇ ਉਹਨਾਂ ਦਾ ਜਦੋਂ ਗੁਰਮੁਖਾਂ ਦਾ ਜੀਵਨ ਵੇਖਦਾ ਸਾਡੇ ਨਾਲੋਂ ਕਈ ਗੁਣੇ ਉੱਚਾ, ਕਈ ਕਈ ਗੁਣੇ ਉੱਚਾ। ਔਰ ਬੜੀ ਬਾਣੀ ਪੜ੍ਹਦੇ ਨੇ ਹਰ ਵੇਲੇ, ਮੈਂ ਗੁਰਬਾਣੀ ਆਧਾਰ ਹੈ ਜੀਵਨ ਹੀ ਗੁਰਬਾਣੀ ਹੈ, ਇੰਨੀ ਇੰਨੀ ਬਾਣੀ ਸਾਰਾ ਸਾਰਾ ਦਿਨ ਪੜ੍ਹਦੇ ਨੇ ਔਰ ਆਪਣੀ ਕਿਰਤ ਕਮਾਈ ਕਰਦੇ ਨੇ ਔਰ ਬਾਣੀ ਦੇ ਨਾਲ ਸਾਰਾ ਦਿਨ ਜੀਵਨ ਜੁੜਿਆ ਹੋਇਆ, ਆਪਣੇ ਘਰਾਂ ਚ ਬੈਠੇ ਬੜੇ ਮਹਾਂਪੁਰਸ਼ ਨੇ, ਸੰਤ ਨੇ, ਬਾਣੀ ਪੜ੍ਹਨ ਵਾਲੇ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਸੋ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਸਾਨੂੰ ਮੈਂ ਉਹ ਕਿਹਾ ਗੁਰਮੁਖ ਪਿਆਰੇ ਨੇ ਗੁਰਮੁਖਾ ਕਿ ਇਹ ਦੁਨੀਆਂ ਵਿੱਚ ਤੂੰ ਤਾਂ ਕਹਿੰਦਾ ਸੰਤ ਸਿੱਖਾਂ ਦੇ ਸਤ ਸੰਤ ਨੂੰ ਕੋਈ ਥਾਂ ਹੈ, ਔਰ ਸਿੱਖ ਤਾਂ ਸਾਰੇ ਹੀ ਸੰਤ ਨੇ, ਇਹ ਤਾਂ ਬੜਾ ਹੀ ਸੰਤ ਹੈ ਮਹਾਰਾਜ ਨੇ, ਕਿਉਂਕਿ ਜਿੰਨਾ ਚਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸੰਤ ਅਨੰਤ ਹੈ ਅੰਤਰ ਨਾਹੀ, ਜਿੰਨਾ ਚਿਰ ਉਸ ਦਾ ਸਰੂਪ ਨਹੀਂ ਬਣ ਜਾਂਦੇ। ਕਬੀਰ ਭਗਤ ਨੇ ਤੇ ਐਲਾਨੀਆ ਕਹਿ ਦਿੱਤਾ, ਕਹਿੰਦੇ ਹੁਣ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਆ ਪਛਾਣੀ, ਹੁਣ ਤੇ ਰਾਮ ਦੇ ਕਬੀਰ ਇੱਕ ਬਣ ਗਏ। ਸੰਤ ਦੀ ਗੱਲ ਛੱਡੋ, ਨਾਮ ਜਪਣ ਵਾਲਾ ਰੱਬ ਦਾ ਰੂਪ ਹੀ ਬਣ ਜਾਂਦਾ, ਰੱਬ ਬਣ ਜਾਂਦਾ, ਪਰਮਾਤਮਾ ਬਣ ਜਾਂਦਾ, ਉਹ ਆਪ ਖੁਦ ਪਰਮਾਤਮਾ ਹੋ ਜਾਂਦਾ। ਨਾਮ ਤੇ ਨਾਮ ਜਪਣ ਵਾਲਾ, ਨਾਮ ਨਾਮ ਤੇ ਨਾਮੀ ਇੱਕੋ ਹੀ ਜੋਤ ਹੋ ਜਾਂਦੇ ਹਨ ਤੇ ਉਹਦੇ ਵਿੱਚ ਕੋਈ ਭੇਦ ਹੀ ਰਹਿ ਜਾਂਦਾ ਹੈ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕਿਆ ਪਛਾਣੀ, ਕਹਿੰਦੇ ਹੁਣ ਰਾਮ ਤੇ ਕਬੀਰ ਦੀ ਪਛਾਣੀ ਨਹੀਂ ਤੇ ਰਾਮ ਕਿਹੜਾ ਕਬੀਰ ਕਿਹੜਾ, ਇੱਕੋ ਹੀ ਬਣ ਗਏ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਰਵਿਦਾਸ ਜੀ ਕਹਿੰਦੇ, ਰਵਿਦਾਸ ਕਹਿੰਦੇ ਮਹਾਰਾਜ ਹੁਣ ਸਮਝ ਆਈ ਹੈ, ਜੋ ਤੂੰ ਹੈ ਉਹ ਮੈਂ ਆ, ਜੋ ਮੈਂ ਆ ਤੂੰ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਣਕ ਜਲ ਤਰੰਗ ਜੈਸਾ। ਕਹਿੰਦੇ ਇਹਦਾ ਬਸ ਇੰਨਾ ਹੀ ਫਰਕ ਹੈ, ਕਣਕ ਕਟਕ, ਕਣਕ ਕਹਿੰਦੇ ਸੋਨੇ ਨੂੰ, ਔਰ ਕਹਿੰਦੇ ਸੋਨੇ ਦਾ ਗਹਿਣਾ ਟੁੱਟ ਜਾਏ ਫਿਰ ਸੋਨਾ ਹੈ, ਗਹਿਣਾ ਫਿਰ ਸੋਨਾ ਹੈ, ਬਸ ਫਰਕ ਇੰਨਾ ਹੀ ਹੈ। ਕਣਕ ਕਟਕ, ਕਣਕ ਦਾ ਪਹਿਲਾਂ ਸੋਨੇ ਦਾ ਗਹਿਣਾ ਕੜਾ ਸੀ ਉਹ ਵੀ ਸੋਨਾ ਹੈ, ਤੇ ਜਿਹੜਾ ਸੋਨਾ ਬਿਨਾਂ ਕੜਿਆ ਪਿਆ ਵੀ ਸੋਨਾ ਹੈ, ਦੋਨਾਂ ਦੀ ਕੀਮਤ ਦਾ ਕੋਈ ਫਰਕ ਨਹੀਂ ਹੈ, ਇੱਕੋ ਹੀ ਵਸਤੂ ਹੈ, ਇੱਕੋ ਹੀ ਚੀਜ਼ ਹੈ। ਹੁਣ ਤੇਰੇ ਤੇ ਮੇਰੇ ਚ ਕੋਈ ਫਰਕ ਨਹੀਂ ਹੈ, ਮੈਂ ਇੱਕ ਖਿੜਕਾ ਛੋਟਾ ਜਿਹਾ ਕਰਿਆ ਹੈ, ਗਹਿਣੇ ਵਰਗ ਮੱਤ ਹਾਂ, ਤੂੰ ਖਜ਼ਾਨਾ ਵੱਡਾ ਹੈ। ਔਰ ਜਲ ਤਰੰਗ ਜੈਸਾ, ਤੂੰ ਜਲ ਦਾ ਸਮੁੰਦਰ ਹੈ, ਮੈਂ ਤੇਰੇ ਤੇ ਬੁਲਬਲਾ ਹਾਂ, ਤੂੰ ਤੇ ਮੈਂ ਇੱਕੋ ਹੀ ਹਾਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਮਹਾਰਾਜ ਸੱਚੇ ਪਾਤਸ਼ਾਹ ਤੂੰ ਤੇ ਮੈਂ ਦੋ ਹੈ ਹੀ ਨੀ, ਕਿਉਂਕਿ ਗੁਰਬਾਣੀ ਕੀ ਕਹਿੰਦੀ ਹੈ, ਉਸ ਤੋਂ ਬਿਨਾਂ ਕਿਹੜੀ ਥਾਂ ਖਾਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਾਰੀ ਗੋਬਿੰਦ, ਸਾਰੀ ਗੋਬਿੰਦ, ਕੌਣ ਨਹੀਂ ਹੈ? ਕਹਿੰਦੇ ਸੰਤ ਬਾਬਾ ਅਸਰ ਸਿੰਘ ਇੱਕ ਸਿੰਘ ਆਇਆ ਔਰ ਉਹਨੇ ਆ ਕੇ ਬੇਨਤੀ ਕੀਤੀ, ਬਾਬਾ ਜੀ ਤੁਹਾਡਾ ਤੇ ਜੀਵਨ ਬੜਾ ਉੱਚਾ ਸੁੱਚਾ ਹੈ, ਤੁਹਾਡਾ ਜੀਵਨ ਬੜਾ ਮੰਨਿਆ ਪਰਮੰਨਿਆ, ਦੁਨੀਆਂ ਚ ਮੰਨਿਆ ਪਰਮੰਨਿਆ, ਤੁਹਾਨੂੰ ਗੁਰੂ ਗੋਬਿੰਦ ਸਿੰਘ ਦਰਸ਼ਨ ਹੋਏ ਨੇ ਕਦੇ? ਸੰਤ ਹੱਸ ਪਏ, ਦੁਆਰੇ ਫਿਰ ਕਹਿਣ ਲੱਗਿਆ, ਕਹਿਣ ਲੱਗੇ ਮਹਾਰਾਜ ਜੀ ਤੁਸੀਂ ਦੱਸੋ ਕਿ ਤੁਸੀਂ ਤੁਹਾਡੇ ਜੀਵਨ ਵਿੱਚ ਤੁਸੀਂ ਗੁਰੂ ਗੋਬਿੰਦ ਸਿੰਘ ਵਾਲੇ ਦਰਸ਼ਨ ਕੀਤੇ ਨੇ? ਤੇ ਸੰਤ ਮਹਾਂਪੁਰਸ਼ ਦੇ ਕੋਲੇ ਜਾ ਕੇ ਕਹਿਣ ਲੱਗੇ, ਉਹਦੇ ਦਾੜੇ ਤੇ ਹੱਥ ਲਾ ਕੇ ਕਹਿਣ ਗਿਆ, ਗੁਰਗਾ ਇਹ ਤਾਂ ਗੁਰੂ ਗੋਬਿੰਦ ਸਿੰਘ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਹੈ, ਇਹ ਦਾੜਾ ਗੁਰੂ ਗੋਬਿੰਦ ਸਿੰਘ ਦਾ, ਇਹੀ ਗੁਰੂ ਗੋਬਿੰਦ ਸਿੰਘ ਹੈ। ਗੁਰੂ ਗੋਬਿੰਦ ਸਿੰਘ ਤਾਂ ਸਾਰੇ ਸਿੱਖਾਂ ਚ ਵਿਆਪਕ ਹੈ, ਐਵੇਂ ਤਾਂ ਨੀ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ। ਖਾਸ ਕਿਹਨੂੰ ਕਹਿੰਦੇ ਨੇ? ਇਹ ਕਾਰਨ ਹੁੰਦਾ ਹੈ ਖਾਸ, ਮਹਾਰਾਜ ਕਹਿੰਦੇ ਮੇਰਾ ਖਾਸ ਰੂਪ ਹੈ, ਖਾਲਸਾ ਮੇਰੋ ਮੁੱਖ ਹੈ ਅੰਗਾ, ਕਹਿੰਦੇ ਮੇਰਾ ਖਾਲਸਾ ਮੁੱਖ ਅੰਗ ਹੈ ਮੇਰਾ, ਕਿਉਂਕਿ ਸਾਰੇ ਅੰਗਾਂ ਚੋਂ ਅੰਗ ਕਿਹੜਾ ਹੂੰ, ਕਿਸੇ ਬੰਦੇ ਦੀ ਪਛਾਣ ਕਰਨੀ ਹੈ ਮੁੱਖ ਤੋਂ ਹੋਏਗੀ, ਕਿਸੇ ਬੰਦੇ ਨੂੰ ਗੱਲ ਕਰਨੀ ਮੁਕਤ ਹੋਏਗੀ, ਕਿਸੇ ਬੰਦੇ ਨੂੰ ਪਦਾਰਥ ਪਾਉਣਾ ਮੁਕਤ ਹੋ ਜਾਏਗਾ। ਸਾਰਿਆਂ ਅੰਗਾਂ ਚੋਂ, ਸਾਰਿਆਂ ਅੰਗਾਂ ਚੋਂ ਸ੍ਰੇਸ਼ਟ ਅੰਗ ਮੁੱਖ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਤੂੰ ਮੇਰਾ ਮੁੱਖ ਹੈ, ਮੇਰਾ ਮੁੱਖ ਅੰਗ ਹੈ। ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੋਹ ਕਰੋ ਨਿਵਾਸ, ਔਰ ਮੈਂ ਫਿਰ ਬੇਨਤੀ ਕਰਾਂ ਆਪਾਂ ਖਾਲਸੇ ਬਣ ਜਾਈਏ, ਖਾਲਸੇ ਬਣ ਜਾਈਏ। ਖਾਲਸੇ ਬਣਨਾ ਕਿਵੇਂ? ਸਾਨੂੰ ਪੂਰਨ ਪੂਰਨ ਭਰੋਸਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿ ਤੂੰ ਹੀ ਨਿਰੰਕਾਰ ਹੈ, ਤੂੰ ਹੀ ਗੁਰੂ ਹੈ, ਤੈਥੋਂ ਸਭ ਕੁਛ ਲੈਣਾ, ਸਾਡਾ ਭਰੋਸਾ ਡੋਲੇ ਨਾ ਕਦੇ। ਅਸੀਂ ਡੋਲ ਜਾਂਦੇ ਹਾਂ, ਜਦੋਂ ਅਸੀਂ ਡੋਲ ਜਾਂਦੇ ਹਾਂ ਨਾ, ਫਿਰ ਅਸੀਂ ਗੁਰੂ ਤੋਂ ਦੂਰ ਹੋ ਜਾਂਦੇ ਹਾਂ। ਸਾਡਾ ਪੂਰਨ ਭਰੋਸਾ ਗੁਰੂ ਦੇ ਵਿੱਚ ਹੋ ਜਾਏ, ਸਾਰੀ ਡੋਲਤਾ ਹੀ ਮੁੱਕ ਜਾਏ ਔਰ ਸਾਨੂੰ ਪੂਰਨ ਯਕੀਨ ਹੋ ਜਾਏ। ਉਹ ਮੈਂ ਕਹਿੰਦਾ ਅਜੇ ਵੀ ਬੜੇ ਅਸੀਂ ਅਜੀਬ ਗੱਲਾਂ ਕਰਦੇ ਹਾਂ ਕਈ ਵਾਰੀ ਕਿ ਗੁਰੂ ਅੰਗਦ ਸਾਹਿਬ ਦੇ ਹੁੰਦੇ ਆ, ਕੋਈ ਕਹੇ ਕਿ ਮਹਾਰਾਜ ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ ਨੇ, ਮੈਂ ਉਹਨੂੰ ਪੁੱਛਣ ਵਾਲਾ ਵੀ ਗੁਰੂ ਅੰਗਦ ਕੌਣ ਹੈ, ਨਾਨਕ ਤੇ ਹੈ। ਦੇਖੋ ਭੱਟਾਂ ਨੇ ਸਾਡੇ ਨਾਲ ਕਿੰਨੇ ਸਿਆਣੇ ਸੀ ਭੱਟ, ਉਹ ਦਰਸ਼ਨ ਤੇ ਪੰਜਵੇਂ ਪਾਤਸ਼ਾਹ ਦੇ ਕਰ ਰਹੇ ਨਾ, ਪੰਜਵੇਂ ਗੁਰੂ ਦੇ ਦਰਸ਼ਨ ਕਰ ਰਹੇ ਨੇ, ਪਰ ਪੰਜਵੇਂ ਗੁਰੂ ਦੇ ਦਰਸ਼ਨ ਕਰਦੇ ਗੁਰੂ ਨਾਨਕ ਨੂੰ ਵੇਖਦੇ ਕਿੱਥੋਂ ਆਇਆ? ਕਹਿੰਦੇ ਜੋਤ ਰੂਪ ਹਰੇ ਆਪ, ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਗੜਿਓ, ਨਿਰੰਕਾਰੇ ਆਕਾਰ ਜੋ ਜਗ ਮੰਡਲ ਕਰਿਓ। ਦੇਖੋ ਸਮਝ ਰਹੇ ਨੇ, ਪਰ ਗੁਰੂ ਅਮਰਦਾਸ ਦੇ ਹੁੰਦਿਆਂ ਕਹੇ ਤੁਹਾਨੂੰ ਗੁਰੂ ਅੰਗਦ ਜੀ ਦੇ ਦਰਸ਼ਨ ਹੋਏ ਨੇ, ਗੁਰੂ ਨਾਨਕ ਦੇ ਦਰਸ਼ਨ ਹੋਏ ਨੇ। ਮੈਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਤੇ ਹੈ, ਹੋਰ ਕੌਣ ਹੈ? ਗੁਰੂ ਨਾਨਕ ਤੇ ਹੈ, ਔਰ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕਹੀਏ ਸਾਨੂੰ ਗੁਰੂ ਗੋਬਿੰਦ ਦੇ ਦਰਸ਼ਨ ਹੋਏ ਨੇ। ਉਹ ਭਲੇ ਪੁਰਸ਼ੋ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਸਾਂ ਗੁਰੂਆਂ ਦੀ ਜੋਤ ਤੇ ਹੈ। ਜੇ ਸਾਨੂੰ ਇੰਨੇ ਭਰੋਸਾ ਜੇ ਤੱਕ ਬਣਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਕੋਈ ਵੱਖ ਨਹੀਂ ਹਨ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਗਏ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਗਏ, ਗੁਰੂ ਨਾਨਕ ਦੇ ਦਰਸ਼ਨ ਹੋ ਗਏ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ, ਇਦੋਂ ਵੀ ਅੱਗੇ ਨਿਰੰਕਾਰ ਦੇ ਦਰਸ਼ਨ ਹੋ ਗਏ। ਬਾਣੀ ਖੁਦ ਕਹਿੰਦੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੀਵਨ ਅਰ ਨਾ ਕੋਈ ਯਕੀਨ ਕੀ ਕੌਣ ਕਹਿੰਦੇ ਹੈ? ਇਹ ਕੋਈ ਜਿੱਥੇ ਆਮ ਕਹਿੰਦੇ ਦੀ ਗੱਲ ਹੈ, ਗੁਰੂ ਬੋਲਦੇ ਹੈ। ਗੁਰੂ ਕੌਣ ਹੈ? ਨਿਰੰਕਾਰ ਹੈ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਮਹਾਰਾਜ ਕਹਿੰਦੇ ਸਾਰੇ ਸਿਮਰਤ ਵੇਦ ਸਾਸਤ੍ਰ ਸੋਧ ਕੇ ਵੇਖ ਲਏ, ਨਿਰੰਕਾਰ ਤੇ ਗੁਰੂ ਇੱਕੋ ਹੀ ਜੋਤ ਹੈ, ਦੋ ਨਹੀਂ ਹਨ। ਤੇ ਨਿਰੰਕਾਰ ਆਪਣੀ ਜੋਤ ਵਿੱਚ ਆਪ ਬੋਲ ਰਹੇ ਆ, ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤੇ ਜੀਵਨ ਅਵਰ ਨਾ ਕੋਈ ਲੋੜ ਤੇ ਵੀ ਗੁਰਮੁਖ ਪਿਆਰੇ ਗੁਰੂ ਨਾਨਕ ਦੇ ਹੁੰਦਿਆਂ ਵੀ ਸਾਰੇ ਦੀ ਤਰ ਗਏ। ਜਿਸ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੱਟ ਕਹਿ ਰਹੇ ਨੇ, ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋਗ ਕਰੀ, ਫੁਣ ਵੇਦ ਬੇਅੰਤ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਰਿਤ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ। ਔਰ ਫਿਰ ਕੀ ਕਹਿੰਦੇ ਭੱਟ? ਧਰਨ ਗਗਨ ਨਵ ਖੰਡ ਮਹਿ, ਜੋਤ ਸੈ ਰੂਪੀ ਰਹੇ ਹੋ ਭਰ, ਤਨ ਮਥੁਰਾ ਕਠ ਭੇਦ ਨਹੀਂ, ਗੁਰੇ ਅਰਜਨ ਪ੍ਰਤੱਖ ਹਰ। ਦੇਖੋ ਨਾ, ਉਹ ਗੁਰੂ ਅਰਜਨ ਦੇਵ ਨੂੰ ਪ੍ਰਤੱਖ ਹਰ ਦੇਖ ਰਹੇ ਨੇ ਤੇ ਜਿਹੜੇ ਤੱਤੇ ਸੀ ਉਹਨਾਂ ਤੇ ਅੱਗੇ ਤੇ ਰੇਤਾ ਪਾਉਣ ਕੀ ਵੇਖਦੇ ਨੇ? ਉਹ ਨਾ ਤਰ ਗਏ ਜਿਹੜੇ ਨੇ ਤੱਤੀਆਂ ਤਵੀਆਂ ਦੇ ਵਿਛਾ ਕੇ ਤੱਤੇ ਪਾਣੀ ਚੋਂ ਵਾਲਿਆ ਗੁਰੂ ਸਾਹਿਬ ਜੀ ਨੂੰ, ਉਹ ਕੀ ਵੇਖ ਰਹੇ ਨੇ? ਪਾਠ ਕੀ ਵੇਖ ਰਹੇ ਨੇ। ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਕੀ ਵੇਖ ਰਹੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਵੇਖਣਾ ਕੀ ਚਾਹੀਦਾ, ਬਸ ਇਸ ਗੱਲ ਨੂੰ ਸਮਝ ਲਓ। ਗੁਰਮੁਖੋ ਸਾਡੀ ਵਰਗੀ ਦੁਨੀਆਂ ਤੇ ਵਿਰਸਾ ਵੱਡਾ ਦੁਨੀਆਂ ਦੇ ਕਿਤੇ ਨਹੀਂ ਹੈ। ਦੁਨੀਆਂ ਦੇ ਗੁਰੂ ਜਦ ਗੁਰੂ ਹੋ ਗਏ ਹੋ ਗਏ, ਗੁਰੂ ਤੋਂ ਬਾਅਦ ਕੋਈ ਗੁਰੂ ਨਹੀਂ ਹੋਇਆ ਉਹਨਾਂ ਦਾ, ਅੱਜ ਤੱਕ ਨਹੀਂ ਹੈ। ਪਰ ਸਾਡੇ ਧੰਨ ਭਾਗ ਵੱਡੇ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਆਪਣੇ ਧਨ ਰੂਪ ਦੇ ਵਿੱਚ ਸਨ, ਦੇਹ ਦੇ ਵਿੱਚ ਸਨ, ਉਦੋਂ ਗੁਰੂ ਸਨ। ਆਪ ਤੋਂ ਮਗਰੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਜੁਗੋ ਜੁਗ ਐਸਾ ਗੁਰੂ ਦੇ ਕੇ ਗਏ ਕਿ ਤੁਹਾਨੂੰ ਕਿਤੇ ਭਾਲ ਨਾ ਕਰਨੀ ਪਵੇ। ਸਾਨੂੰ ਭਾਲ ਨਾ ਕਰਨੀ ਪਏ। ਸੋ ਗੁਰਮੁਖ ਪਿਆਰਿਓ, ਹੁਣ ਮੇਰੇ ਕੋਲ ਇਹੋ ਜਿਹੇ ਲਫ਼ਜ਼ ਨਹੀਂ, ਮੈਂ ਹੁਣ ਕੀ ਕਹਾਂ, ਕੋਈ ਲਫ਼ਜ਼ ਨਹੀਂ, ਸਮਝ ਨਹੀਂ ਆ ਰਹੇ ਕੀ ਕਹਾਂ। ਬਸ ਮੈਂ ਇੱਕੋ ਹੀ ਬੇਨਤੀ ਕਰਦਾ ਗੁਰਮੁਖੋ, ਸਾਰੇ ਸੰਤ ਬਣ ਜਾਓਗੇ ਜਿਹਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ। ਮੰਨਦੇ ਤਾਂ ਹਾਂ, ਪਰ ਉਸ ਭਾਵਨਾ ਨਾਲ ਮਤਲਬ ਮੰਨਣਾ ਕੁਛ ਹੋਰ ਗੱਲ ਹੈ, ਮੰਨਣਾ ਕੁਛ ਹੋਰ ਗੱਲ ਹੈ। ਪਿਓ ਨੇ ਪਿਓ ਮੰਨਦਾ ਤੇ ਹੈ, ਮੁਕੱਦਮੇ ਦੇ ਬਾਜੀ ਵੀ ਚੱਲਦੀ ਹੈ। ਪੁੱਛੋਗੇ ਕਿਹਦੇ ਨਾਲ ਚੱਲਦੀ ਹੈ? ਪਿਓ ਨਾਲ। ਪਿਓ ਤੇ ਮੰਨ ਲਿਆ, ਪਰ ਮੁਕੱਦਮੇ ਬਾਜੀ ਵੀ ਚੱਲਦੀ ਹੈ। ਇੱਕ ਦਿਨ ਦੋ ਮੁੰਡੇ ਮੇਰੇ ਕੋਲ ਜੇਲ੍ਹ ਚ ਗਏ, 84 ਚ ਬਠਿੰਡੇ ਜੇਲ੍ਹ ਚ, ਇੱਕ 16 ਸਾਲ ਦਾ ਮੁੰਡਾ ਸੀ, 18 ਸਾਲ ਦਾ, ਦੋਵੇਂ ਛੋਟੇ ਛੋਟੇ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਸਾਡੇ ਪਿਓ ਨੂੰ ਮਾਰ ਕੇ ਔਖਾ ਕਰਦਾ ਸੀ। ਦੇਖੋ ਨਾ, ਮੰਨਿਆ ਤੇ ਪਿਓ, ਮੰਨਣਾ ਹੋਰ ਗੱਲ ਹੈ, ਔਰ ਪਿਓ ਨੂੰ ਪਿਓ ਸਮਝਣਾ ਹੋਰ ਗੱਲ ਹੈ। ਸੋ ਗੁਰਮੁਖ ਪਿਆਰੇ, ਇਸੇ ਤਰ੍ਹਾਂ ਸਿੱਖ, ਇਹ ਕੋਈ ਸ਼ੰਕਾ ਨਹੀਂ, ਸਿੱਖ ਗੁਰੂ ਗ੍ਰੰਥ ਸਾਹਿਬ ਗੁਰੂ ਤੇ ਮੰਨਦੇ ਨੇ, ਪਰ ਗੁਰੂ ਦੀ ਮੰਨੋ। ਗੁਰੂ ਕੀ ਕਹਿੰਦਾ, ਗੁਰੂ ਕੀ ਕਹਿੰਦਾ, ਗੁਰੂ ਕੀ ਕਹਿੰਦਾ? ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਨੀ, ਬਾਣੀ ਹਾਸਿਰ ਬਾਣੀ। ਕੀ ਕਹਿੰਦਾ ਗੁਰੂ? ਉਹ ਕਹਿੰਦੇ ਗੁਰਮੁਖੋ, ਸਾਰੀਆਂ ਬਾਣੀਆਂ ਤੋਂ ਸ਼੍ਰੋਮਣੀ ਬਾਣੀ ਹੈ ਗੁਰੂ ਕੀ ਬਾਣੀ, ਇਹਨੂੰ ਗਾ ਲਓ, ਗਾਵੋ, ਪੜ੍ਹੋ, ਸਾਰਤ ਭਾਈ, ਇਸ ਬਾਣੀ ਨੂੰ ਗਾਓ, ਇਸ ਬਾਣੀ ਨੂੰ ਪੜ੍ਹੋ, ਇਸ ਬਾਣੀ ਨੂੰ ਸੁਣੋ, ਔਰ ਸਾਰੇ ਪੜ੍ਹਾਂਗੇ, ਗਾਵਾਂਗੇ, ਸੁਣਾਂਗੇ, ਸਾਰੇ ਦੇ ਸਾਰੇ ਹੀ ਸੰਤ ਬਣ ਜਾਵਾਂਗੇ, ਸੰਤ ਬਣਾਂਗੇ, ਸਾਡਾ ਜੀਵਨ ਜਿਹੜਾ ਹੈ ਸਾਡਾ ਵਾਸਤੇ ਅੰਮ੍ਰਿਤਮਈ ਬਣ ਜਾਏਗਾ। ਔਰ ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਸ਼ ਸਮਾਨਾ, ਫਿਰ ਸਾਡੀ ਕੀ ਹਾਲਤ ਹੋਏਗੀ? ਗੁਰੂ ਸਮੁੰਦਰ ਨਦੀ ਸਭ ਸਿੱਖੀ, ਨਹਾਤਿਆ ਜਿਸ ਵਡਿਆ। ਗੁਰੂ ਸਮੁੰਦਰ ਹੈ, ਸਿੱਖ ਨਦੀਆਂ ਨੇ, ਨਦੀ ਚ ਵੀ ਪਾਣੀ ਹੈ, ਸਮੁੰਦਰ ਚ ਵੀ ਪਾਣੀ ਹੈ, ਔਰ ਨਦੀ ਦਾ ਪਾਣੀ ਸਮੁੰਦਰ ਵੱਲ ਤੋਂ ਚੱਲ ਚੱਲ ਕੇ ਜਾਂਦਾ, ਚੱਲ ਚੱਲ ਕੇ ਜਾਂਦਾ, ਪਰ ਸਮੁੰਦਰ ਦਾ ਪਾਣੀ ਚੱਲ ਕੇ ਨਦੀ ਵੱਲ ਹੀ ਆਉਂਦਾ ਹੈ। ਪਰ ਸਾਡੇ ਪਾਗ ਹੋਰ ਵੱਡੇ ਨੇ, ਸਾਡੇ ਪਾਗ ਹੋਰ ਵੱਡੇ ਨੇ। ਭਾਈ ਗੁਰਦਾਸ ਕਹਿੰਦਾ, ਇਹ ਸਿੱਖ ਰੂਪੀ ਨਦੀ, ਤੂੰ ਇੱਕ ਕਦਮ ਤੇ ਫੁੱਟ ਗੁਰੂ ਵੱਲ, ਇਹ ਸਮੁੰਦਰ ਤੇ ਤੁਰ ਕੇ ਗੁਰੂ ਤੇ ਲੈਣ ਆਉਂਦਾ। ਸਮੁੰਦਰ ਦਾ ਪਾਣੀ ਲੈ ਨਹੀਂ ਜਾਂਦਾ ਨਦੀ ਨੂੰ। ਉਹਦੇ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਲਾਗੇ ਹੋਏ ਲੇਤ ਹੈ। ਇਹ ਐਸਾ ਗੁਰੂ ਸਮੁੰਦਰ ਹੈ ਕਿ ਇਹ ਉਹ ਸਮੁੰਦਰ ਹੈ ਜਿਹੜਾ ਚੱਲਦਾ ਫਿਰਦਾ ਸਮੁੰਦਰ ਹੈ, ਇਹ ਸਿੱਖ ਨੂੰ ਵੀ ਲੈਣ ਜਾਂਦਾ। ਨਦੀ ਦੇ ਪਾਣੀ ਨੂੰ ਸਮੁੰਦਰ ਲੈ ਨਹੀਂ ਜਾਂਦਾ ਹੈ, ਨਦੀ ਟੱਕਰਾਂ ਮਾਰ ਮਾਰ ਕੇ ਆਪੀ ਜਾਏ ਨਾ ਜਾਏ, ਉਹ ਤੇਰੇ ਨਾਲ ਫਿਰ ਵੀ ਨਦੀ ਚੰਗੀ ਹੈ, ਟੱਕਰਾਂ ਮਾਰ ਕੇ ਸਮੁੰਦਰ ਦੀ ਭਾਲ ਕਰ ਲੈਂਦੀ ਹੈ। ਉਹ ਸਿੱਖਾ, ਤੇਰਾ ਤਾਂ ਸਮੁੰਦਰ ਤੁਰ ਕੇ ਤੇਰੇ ਵੱਲ ਕਰੋੜਾਂ ਕਦਮ ਆਉਂਦਾ, ਤੂੰ ਇੱਕ ਕਦਮ ਤੁਰਤ ਤੇਰੇ ਕਿ ਕਰੋੜਾਂ ਕਦਮ ਪੁੱਟ ਕੇ ਆਉਂਦਾ। ਸੋ ਐਸੇ ਗੁਰੂ ਤੋਂ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ, ਐਸਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਪਿਆਰਿਓ, ਬਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਈਏ, ਔਰ ਉਸ ਭਾਵਨਾ ਨਾਲ ਮੰਨੀਏ ਜਿਹੜੀ ਭਾਵਨਾ ਨਾਲ ਭੱਟਾਂ ਨੇ ਮੰਨਿਆ, ਜਿਸ ਭਾਵਨਾ ਨਾਲ ਗੁਰੂ ਅੰਗਦ ਨੇ ਗੁਰੂ ਨਾਨਕ ਨੂੰ ਸਮਝਿਆ, ਔਰ ਜਿਸ ਭਾਵਨਾ ਨਾਲ ਗੁਰੂ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਨੂੰ ਸਮਝਿਆ, ਸਾਡੀ ਇਹ ਭਾਵਨਾ ਬਣ ਜਾਏ ਔਰ ਅਸੀਂ ਗੁਰੂ ਨੂੰ ਗੁਰੂ ਮੰਨ ਲਈਏ, ਗੁਰੂ ਦੇ ਉੱਤੇ ਪੂਰਨ ਭਰੋਸਾ ਕਰ ਲਈਏ, ਸਾਡੇ ਸਾਰੇ ਝਗੜੇ ਝੇੜੇ ਖਤਮ। ਬਸ ਸਾਡੇ ਚ ਕਿਉਂ ਪੌੜੇ ਪਏ ਨੇ, ਅਸੀਂ ਇੱਕ ਦੂਜੇ ਦਾ, ਔਰ ਸਿੱਖ ਨੇ ਸਿੱਖ ਨਾਲ ਪਿਆਰ ਕਰਨਾ ਹੁਣ ਕਰਨਾ ਹੁੰਦਾ, ਜੇ ਅਸੀਂ ਇਸ ਤੇ ਆ ਜਾਈਏ ਨਾ, ਸਾਡੇ ਸਾਰੇ ਗੁਰੂ ਘਰਾਂ ਦੇ ਝਗੜੇ ਖਤਮ, ਸਾਰੇ ਗੁਰੂ ਘਰਾਂ ਦੀਆਂ ਜਿਹੜੀਆਂ ਜਿਹੜੇ ਵੋਟਾਂ ਦਾ ਕੰਮ ਹੈ ਨਾ, ਇਹ ਸਿੱਖਾਂ ਦਾ ਕੰਮ ਨਹੀਂ ਹੈ, ਗੁਰੂ ਇਹ ਸਿੱਖ ਧਰਮ ਦੇ ਵਿੱਚ ਨਹੀਂ ਹੈ, ਇਸ ਨੂੰ ਕਿਤੇ ਥਾਂ ਨਹੀਂ ਹੈ। ਗੁਰਬਾਣੀ ਤਾਂ ਕਹਿੰਦੇ, ਸਾਜ ਕੀ ਜੈ ਗੁਣੇ ਕਿਹੜੀ, ਤਿਆਗ ਅਵਗਣ ਚੱਲੀ ਹੈ। ਇੱਥੇ ਤਾਂ ਗੁਣੀ ਲੋਕਾਂ ਦੀ ਸਾਜ ਹੋਣੀ ਚਾਹੀਦੀ ਹੈ, ਵੋਟਾਂ ਦੀ ਨਹੀਂ। ਵੋਟਾਂ ਨਾਲ ਕਦੇ ਵੀ ਚੰਗਾ ਬੰਦਾ ਕਦੇ ਵੀ ਨਹੀਂ ਆਇਆ ਕਰਦਾ। ਸੋ ਇਸ ਕਰਕੇ ਭਾਈ, ਮੈਂ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ कि आपां ऐसी अवस्था बना लईए कि सारे इकट्ठे होके प्रेम दे नाल और आपां सारे गुरु घर अपने चलाउण वाले अपने प्रबंध अपना आपां क्यों एवें लोकां दे हासे ही नहीं करदे आ। सो ऐसा साडे भावना बन जाए होए एकत्र मिलो मेरे भाई दुविधा दूर करो निर लाए हर नामे के हो बजोरी गुरमुख वैसो सफा दिशाए एवं पासा ढालो भी महाराज कहते भाई गुरमुख बनना चाहिए और सतगुरु कृपा करे सानू इस मत बख्शे। सो इन बेनती प्रमाण करनी आ गुरु कृपा करे सारे सानू संत बनाए और ये प्रबंधकों ने जिहड़ा बड़ा भारी प्रबंध किया है सतगुरु महाराज सच्चे पातशाह नू होर अन बख्शे इसे तरह प्रबंध नू करदे रहन और सारिया संगता इसे तरह भाई गुरु महाराज चरणा च आके अपने जीवन सफला करिए। बोलदिया कोलो अनेक प्रकार दियां गलतियां हो जांदियां हन गुरु और गुरु की साध संगत बसनहार है। सो इन बेनती प्रमाण करनी आ। वाहिगुरु जी का खालसा वाहिगुरु जी की।